سویا یوں سن توشن ہوت بھائیو ان پنگر ناتھ نے بانی آلائی لوپ پیو پرگٹیو ٹید گورک بیٹھ گئو نجے آسن لائی آگے چلے تین تے گور نانک ہے بکھر گیر پنت نہ پائی اونا پہاڑ کہ جائے کہ شکھر بیس گئے سٹھ روپ سوہائی
واہ گرو جی کا خالصہ واہ گرو جی کی فتح تن تن نویں پاتشاہ ست گرو شری گرو تیغ بہادر صاحب مہاراج جی دے پاون پوتر اتحاسک استھانہ وکھے جگو جگ اٹل شبد اوتار بانی دے بوہت تن تن شری گرو گرنتھ صاحب مہاراج جی دی پاون پوتر حضوری وچ جڑ بیٹھی گرو خالصہ ساتھ سنگت جی آپ جی دے اتینت وڈے پاگ ہن جو ستگرو مہاراج جی دے پاون پوتر دربار وکھے سندھیا دے دیوانہ دیاں حاضریاں پر رہے ہو ستگرو مہاراج جی دی اپار کرپا ہے جو آپ جی نتا پرتی شری گرو نانک دیو صاحب مہاراج پاتشاہ جی دا لڑی وار اتہاس سرون کردے ہو جڑا اتہاس بھائی بالا جی نے ستگرو انگد دیو صاحب مہاراج جی نو سنا رہے نے تے جدوں اتہاس گرو صاحب جی دا سدھاں دے نال چل رہا سی سدھاں دے نال گرو پاتشاہ جی دے بچن جدوں لوہا ریپا نو گرو صاحب جی نے اودے پرشناں دے اتر دے کے ایک ایک چیز دا جواب دیتا جیڑیاں گلاں جوگی جاندے سی سدھ انیکاں سالاں دی تپسیا کر کے جیڑی گل نو جاندے سی وہ گرو پاتشاہ مہاراج جی نے ہر ایک گل دا ایک ایک گل دا سوال دا جواب انہاں نو دیتا جدوں بھائی بالا جی اتہاس سنا رہے سی تاں گرو انگد دیو صاحب مہاراج جی دا دھیان ایسا جڑیا کہندے سات دنوں پچھوں اٹھویں دن ہوش آئی دھیان دے وچ جڑے رہے نہ کھان پان نہ اشنان شریر کریا ساری چھڈ کے دسویں دوار وچ برتی ٹک گئی تے جدوں اکھاں کھلیاں ہن دھیان چھٹیا ہے تاں بھائی بالا جی نے گرو نانک دیو صاحب مہاراج جی دا اتہاس لکھانا پھر شروع کیتا جڑا لوہا ریپا سی وہ تاں گرو صاحب جی نوں نمسکاراں کر کے چلا گیا وہ جدو گورکھ کول گیا تو گورکھ دے کول جا کے آکھیا بھی انہاں ورگا تو کوئی دوسرا ہے ہی نہیں جنہاں نال اسی چرچا کردے ہاں وہ تو ساریاں چرچا نوں بنان والے ہن اسی تو بعد بعد وچ پئے ہاں وہ سارے سنسار نوں بنان والے نے تے جدو بچن کیتے تو گورکھ غصے وچ کہن لگا کہنا بھی یہ تو نہیں ہار کے آ گیا ہے جے کوئی تواڈے وچوں جیت کے نو واسطے جا سکدا ہے تے جاوے تاں انہاں وچوں بھنگر ناتھ اٹھیا جیڑا گرو نانک پاتشاہ جی نو آندیاں سار کہندا او مائی منڈیا او بچیا توں کتھے جا رہا ہاں اس طرح دے بچن کر کے گرو پاتشاہ جی نو جدوں کیا تاں مہاراج کہندے بھی اسی مائی منڈے نہیں مائی دا منڈا تے توں بنیا ہویا ہے اس مایا دا جے تیری ماں مائی ہے تاں دس سر کیوں منایا جے تیری مائی ماں ہے مایا کامنا نو تو اپنی ماں سمجھدا ہے ਤਾਂ ਸਿਰ ਮਨਾ ਕੇ ਕੰਨ ਫਲਵਾ ਕੇ ਕਿਉਂ ਇਸ ਤਰ੍ਹਾਂ ਫਿਰਦਾ? ਇਹ ਮਾਈ ਦਾ ਮੁੰਡਾ ਤਾਂ ਤੂੰ ਹੈ, ਮਾਇਆ ਦੇ ਘਰ ਦੇ ਵਿੱਚ ਮਾਇਆ ਦੇ ਅਧੀਨ ਤਾਂ ਤੂੰ ਵਸਦਾ ਹੈ। ਤਾਂ ਜਦੋਂ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣਿਆ, ਇਹ ਭੰਗਰਨਾਥ ਵੀ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣ ਕੇ ਬਹੁਤ ਹੈਰਾਨ ਰਹਿ ਗਿਆ। ਜਦੋਂ ਗੁਰੂ ਮਹਾਰਾਜ ਜੀ ਨੇ ਆਖਿਆ ਵੀ ਤੇਰਾ ਜਿਹੜਾ ਗੋਰਖ ਦੀਆਂ ਗੱਲਾਂ ਕਰਦਾ ਵੀ ਗੋਰਖ ਦਾ ਚੇਲਾ ਬਣ ਜਾਵਾਂ ਮੈਂ, ਕਹਿੰਦੇ ਇਹ ਗੋਰਖ ਨੂੰ ਮੈਂ ਜਾਣਦੇ ਹਾਂ, ਅਸੀਂ ਜਾਣਦੇ, ਬੇਮਤਲਬ ਤੋਂ ਇਹਨੇ ਆਪਣੀ ਉਮਰ ਵਧਾਈ ਹੋਈ ਹੈ, ਆਪਣੀ ਉਮਰ ਵਧਾ ਕੇ ਬੇਮਤਲਬ ਤੋਂ ਯੋਗ ਦੇ ਕੰਮਾਂ ਪਿੱਛੇ ਲੱਗਾ। ਜਿਹੜਾ ਕੰਮ ਅਸਲ ਯੋਗ ਦਾ ਹੈ ਉਸ ਯੋਗ ਨੂੰ ਤਾਂ ਕਮਾਉਂਦਾ ਨਹੀਂ ਤੇ ਆਪਣੇ ਆਪ ਨੂੰ ਜੋਗੀ ਕਮਾਉਂਦਾ ਹੈ। ਤਾਂ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਇਹ ਭੰਗਰਨਾਥ ਸੁਣ ਕੇ ਗੁਰੂ ਪਾਤਸ਼ਾਹ ਜੀ ਦੇ ਚਰਨੀ ਸ਼ਰਨ ਪੈ ਗਿਆ ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਇਹ ਵੀ ਬਚਨ ਉਪਦੇਸ਼ ਸੁਣ ਕੇ ਨਿਹਾਲ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਦਾ ਜਿਹੜਾ ਅਗਲਾ ਪਾਵਨ ਪਵਿੱਤਰ ਇਤਿਹਾਸ ਹੈ, ਉਹ ਇਤਿਹਾਸ ਹੋਰ ਕਈ ਜੋਗੀ ਸਿੱਧ ਆਣਗੇ, ਉਹਨਾਂ ਦਾ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਸਵਈਆ ਯੋ ਸੁਨ ਤੂਸ਼ਨ ਹੋਤ ਪਯੋ ਪੁਨ, ਭੰਗਰ ਨਾਥ ਨਾ ਬਾਣੀ ਆਲਾਈ।
ਤੇ ਜਦੋਂ ਗੁਰੂ ਮਹਾਰਾਜ ਜੀ ਦੇ ਕੋਲੋਂ ਇਹ ਗੱਲਾਂ ਸੁਣੀਆਂ ਵੀ ਤੇਰੇ ਗੋਰਖਨਾਥ ਨੂੰ ਅਸੀਂ ਜਾਣਦੇ ਹਾਂ, ਬਿਨਾਂ ਮਤਲਬ ਤੂੰ ਤੁਸੀਂ ਉਮਰ ਵਧਾਈ ਹੋਈ ਹੈ, ਜਿਹੜਾ ਅਸਲ ਕੰਮ ਯੋਗ ਸਾਧਨਾ ਦਾ ਅਸਲ ਹੈ, ਜਿਸ ਯੋਗ ਦੇ ਵਿੱਚ ਜੁੜਨਾ ਹੈ, ਉਸ ਕੰਮ ਨੂੰ ਛੱਡ ਕੇ ਉੱਪਰ ਭਸਮ ਤਾਂ ਲਾਈ ਹੋਈ ਹੈ, ਸਰੀਰ ਤੇ ਝੋਲੀਆਂ ਪਾਈਆਂ ਨੇ, ਪਰ ਉਹਨਾਂ ਦਾ ਜਿਹੜਾ ਅਸਲ ਮਤਲਬ ਹੈ ਉਹ ਤੁਸੀਂ ਨਹੀਂ ਜਾਣਦੇ। ਜਦੋਂ ਇਹ ਉਪਦੇਸ਼ ਸੁਣਿਆ ਤਾਂ ਭੰਗਰਨਾਥ ਗੁਰੂ ਸਾਹਿਬ ਜੀ ਦੇ ਕੋਲੋਂ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ।
ਲੋਪ ਪਾਇਓ ਪ੍ਰਗਟਿਓ ਟੇਦ ਗੋਰਖ, ਬੈਠ ਗਇਓ ਨੇਜੇ ਆਸਨ ਲਾਈ।
ਤਾਂ ਆਦੇਸ਼ ਆਦੇਸ਼ ਕਹਿ ਕੇ ਉੱਥੋਂ ਪ੍ਰਗਟ ਅਲੋਪ ਹੋ ਗਿਆ, ਗੁਰੂ ਮਹਾਰਾਜ ਜੀ ਤੋਂ ਇੱਥੋਂ ਅਲੋਪ ਹੋ ਕੇ ਸਿੱਧਾ ਗੋਰਖ ਦੇ ਸਾਹਮਣੇ ਪ੍ਰਗਟ ਹੋਇਆ। ਭੰਗਰਨਾਥ ਗੋਰਖ ਦੇ ਸਾਹਮਣੇ ਜਾ ਕੇ ਆਦੇਸ਼ ਆਦੇਸ਼ ਕਹਿ ਕੇ ਕਹਿਣ ਲੱਗਾ,
ਆਗੇ ਚਲੇ ਤੈਂ ਤੇ ਗੋਰ ਨਾਨਕ, ਹੈ ਬਿਖਰ ਗੇਰ ਪੰਥ ਨਾ ਪਾਈ।
ਕਹਿੰਦੇ ਜਦੋਂ ਲੋਹਾ ਰੀਪਾ ਤੋਂ ਬਾਅਦ ਭੰਗਰਨਾਥ ਵੀ ਗੁਰੂ ਸਾਹਿਬ ਜੀ ਦੇ ਕੋਲੋਂ ਬਚਨਾਂ ਨੂੰ ਸੁਣ ਕੇ ਵਾਪਸ ਚਲਾ ਗਿਆ, ਤਾਂ ਸਤਿਗੁਰੂ ਮਹਾਰਾਜ ਜਿੱਥੇ ਬੈਠੇ ਸੀ ਸੁਮੇਰ ਪਰਬਤ ਤੇ ਜਾ ਰਹੇ ਸੀ, ਉੱਥੋਂ ਅੱਗੇ ਚਾਲਾ ਮਾਰਿਆ ਸੁਮੇਰ ਪਰਬਤ ਵੱਲ, ਤੇ ਐਸੀ ਥਾਂ ਤੇ ਜਾ ਰਹੇ ਨੇ ਕਹਿੰਦੇ ਜਿੱਥੇ ਰਸਤਾ ਨਹੀਂ ਮਿਲਦਾ, ਆਮ ਇਨਸਾਨ ਉਸ ਰਸਤੇ ਤੱਕ ਪਹੁੰਚ ਸੋਚ ਵੀ ਨਹੀਂ ਪਹੁੰਚਦੀ ਜਿੱਥੇ ਤੱਕ, ਜਿੱਥੇ ਰਸਤਾ ਭਟਕ ਜਾਂਦਾ, ਇੰਨਾ ਬਿਖੜਾ ਰਸਤਾ ਹੈ, ਪਰ ਗੁਰੂ ਮਹਾਰਾਜ ਜੀ ਉੱਥੋਂ ਜਾ ਰਹੇ ਹਨ।
ਉਨਾ ਪਹਾੜ ਕੈ ਜਾਏ ਕੈ ਸ਼ਿਖਰ, ਬੈਸ ਗਏ ਸੁੱਠ ਰੂਪ ਸੋਹਾਈ।
ਸੁੰਦਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਰਦੇ ਤੁਰਦੇ ਇੱਕ ਐਸੀ ਪਹਾੜੀ ਤੇ ਜਿਹਦਾ ਨਾਮ ਊਨਾ ਪਹਾੜੀ ਹੈ, ਇਸ ਪਹਾੜੀ ਤੇ ਜਾ ਕੇ ਬੈਠੇ ਹਨ।
ਕਬਿਤ ਬੈਠ ਘਟੀ ਤੀਨ ਮੁਸਕਾਨੇ ਪ੍ਰਬੀਨ,
ਤਿੰਨ ਘੜੀਆਂ ਬੈਠੇ ਰਹੇ, ਤਿੰਨ ਘੜੀਆਂ ਉਸ ਪਹਾੜੀ ਤੇ ਬੈਠੇ ਹੋ ਚੁੱਕੇ ਸੀ, ਤਾਂ ਗੁਰੂ ਪਾਤਸ਼ਾਹ ਜੀ ਆਪਣੇ ਮੁਖ ਤੋਂ ਥੋੜਾ ਥੋੜਾ ਮੁਸਕਰਾ ਰਹੇ ਸੀ।
ਗੁਰਬੂਜੇ ਮਰਦਾਨਾ ਕੈਸੇ ਕੀਨੋ ਮੁਸਕਾਵਨੋ।
ਗੁਰੂ ਪਾਤਸ਼ਾਹ ਜੀ ਦੇ ਮੁਸਕਰਾਟ ਦੇ ਵਿੱਚ, ਗੁਰੂ ਪਾਤਸ਼ਾਹ ਜੀ ਦੇ ਬਚਨਾਂ ਵਿੱਚ, ਉਹਨਾਂ ਦੇ ਹਿੱਲ ਜੁੱਲ ਦੇ ਵਿੱਚ ਕੋਈ ਨਾ ਕੋਈ ਰਾਜ ਹੈ। ਇਸ ਗੱਲ ਨੂੰ ਮਰਦਾਨਾ ਜਾਣਦਾ ਸੀ ਤੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਪੁੱਛਣ ਲੱਗੇ, ਮਹਾਰਾਜ آپ جی مسکرا کیوں رہے ہو؟
پربھو بین کہو جوگی آو تو ہے لےو ایک.
سدگرو جی کہنے لگے بھی دیکھو بھائی مردانہ جی ساڈے سامنے نا ایک جوگی آ رہا ایک سدھ آ رہا ہے. گورکھ ناتھ دا ایک چیلا وہ دوڑدا دوڑدا ہن ساڈے وال سامنے آن والا ہے.
مان من دیو ہسے دیکھ تارے آمنو.
او دے من دے ہنکار نو ویکھ کے سانو ہاسی آ رہی. اینے ہنکار دے وچ آ رہا ہے اس نو پتا نہیں بھی کی کرنا کتنا. اونے اپنا آپ بلایا ہویا تے جڑے بندے نو اپنی سوجھنا نہ ہووے. عام انسان طور تے بھی آپاں جیڑا بندہ پاگل ہو جاوے جیڑا بندہ اپنا بھول جاوے رستہ آپاں اورے تے ہس کے مذاق کردے ہاں. سدگرو جی کہندے بھی اے تاں اپنے رستے تو بھولیا ہویا ہے تے سانو جوگ سکھان آ رہا ہنکار دے وچ بھریا آ رہا ہے. اینو ویکھ کے بھائی مردانہ جی سانو ہسا آ رہا ہے.
پیجت چڑت کر گورکھ جو ہم پر.
سدگرو جی کہندے بھی جیڑا اے گورکھ ہے نا گورکھ ناتھ اپنے چیلیاں نو بار بار ساڈے اوپر چڑھائی کرن واسطے بھیج رہا. بار بار اپنے چیلیاں نو ساڈے نال باد وباد کرن واسطے گورکھ ناتھ بھیج رہا ہے.
مت سر اور تر ہوئے نال جاونو.
انہاں دی مت چنگی نہیں اے سمجھدے نہیں. گل نو پہلاں تاں سمجھدے نہیں جدوں پتہ لگ جاندا تاں لجا کے شرمسار ہو کے جاندے. کیسے مورکھ انسان نے اے اودو تک نہیں سمجھتے جدوں تک انہاں نو سمجھایا نہ جاوے.
کہے مردانہ یا کو مارو چڈے گاٹے کر.
بھائی مردانہ جی غصے وچ آ کے کہن لگے مہاراج اے ایک تو ایک آئی جاندے نے رکدے کوئی نہیں. مشندر تو بعد لوہاری پا لوہاری پا تو بعد بھنگر ناتھ اگے گھور آ رہا جہدے بارے تسی کہہ رہے ہو. ہوں اس طرح کرو ہوں انہوں دے نال گلاں باتاں نہ کرو. انہوں نو پھڑ کے نا انہوں دا گاٹا تھلے کر کے نا انہوں نو موڈے کر کے مدا کر کے کٹنا کریے. اس طرح کرو انہوں نو پھڑ لو تے لتاں اوپر کر دیو سر تھلے تے انہوں نو چنگی طرح لتاں تھلے لے کے کٹنا کرو.
نیک موکو کی جے نج آئس علاونو.
بھائی مردانہ جی کہندے گرو جی جے کر تسی نہیں نا مارنا مینو کہو میں پھڑ کے انہوں نے پٹھا کرنا. یہ سدرتے تو ہے نہیں بار بار ایک تو ایک آئی جانا. کہہو جہ ہنکاری کہہو جہ مورکھ نے بھی تہاڈی مہما نو جاندے نہیں. تسی اس طرح کرو یہ گلاں باتاں نال نہیں سمجھنے. ایک تو ایک آئی جان گے. انہوں نے پھڑ کے چنگی طرح کٹنا کریے.
دوہرا لین دین ان کو نہیں آوت روس بڑھائے.
بھائی مردانہ جی کہنے لگے سدگرو جی کوئی مطلب نہیں اسی انہاں نوں نہ کچھ انہاں دا کچھ لیا دتا ہے تے نہ ہی جاں تے کوئی گل بات ہووے بھی انہاں نے ساڈے تو کچھ لینا ہووے جاں کچھ دینا ہووے تا ہی ملاب کرن ساڈے نال گلاں باتاں کرن. بنا مطلب تو اسی انہاں دا کچھ لتا دتا نہیں. کوئی لڑائی نہیں کوئی گل بات نہیں. پھر بھی غصے دے وچ ہنکار دے وچ بھرے آ جاندے نے.
ایک کو جب ہی مار ہوں سب ہی کو مت آئے.
گرو جی ایک نو ماریا نا پھر سارے نو سمجھ آ جائے گی. اس طرح نہیں سمجھتے. جدوں کہندے ایک بندے نو ایک وار پے گی نا انہاں نو ایک نو پھڑ کے اینو تاں ضرور کٹو. پھڑ کے مینو حکم لا دو اینو تاں ضرور ماراں گا. نہیں تے انہاں نے سمجھنی نہیں. جدوں ایک نو پے گئی سارے سمجھ جان گے.
سورٹھا گرو گرب گوار گنے نایاپ سمان کو.
سدگرو جی اے ہنکار دے وچ اینے ہنکاری ہوئے چکے نے اینی مورکھتا بدھی کر رہے نے بھی یہ دوسریاں نو اپنے سمان جاندے ہی نہیں سمجھدے ہی نہیں. گل نو سمجھدے نہیں بھی کوئی ساڈے ورگا بھی ہو سکتا. کسے نو اپنے ورگا تاں یہ سوچدے ہی نہیں. اپنے آپ نو سب تو وڈا جاندے نے. ਆਪਣੇ ਆਪ ਨੂੰ ਸਭ ਤੋਂ ਉੱਚਾ ਵੀ ਅਸੀਂ ਜੋਗੀ ਹਾਂ, ਅਸੀਂ ਇਸ ਚੀਜ਼ ਨੂੰ ਜਾਣਦੇ ਹਾਂ। ਜੇ ਤੁਸੀਂ ਜਾਣਦੇ ਹੋ ਕਿ ਹੋਰ ਕੋਈ ਨਹੀਂ ਜਾਣ ਸਕਦਾ, ਗੁਰੂ ਜੀ ਇਹ ਕਿਸੇ ਨੂੰ ਹੋਰ ਆਪਣੇ ਸਮਾਨ ਨਹੀਂ ਜਾਣਦੇ, ਇੰਨੇ ਹੰਕਾਰ ਵਿੱਚ ਤੁਹਾਡੇ ਨਾਲ ਆ ਕੇ ਲੜਦੇ ਰਹਿੰਦੇ ਨੇ।
ਦੀਜੈ ਸਕਲ ਬੇਦਾਰ ਬਹੁਰ ਨਾ ਬੈਨ ਬਖਾਨ ਕੋ।
ਇਹਨਾਂ ਸਾਰਿਆਂ ਨੂੰ ਹੁਣ ਜਿਹੜਾ ਆਵੇ ਨਾ ਗੱਲਾਂ ਬਾਤਾਂ ਨਾ ਕਰਿਓ ਜੇ, ਇਹਨਾਂ ਨੂੰ ਜਿਹੜਾ ਆਵੇ ਸਾਰਿਆਂ ਨੂੰ ਕੁੱਟਣਾ ਕਰੀਏ, ਨਹੀਂ ਤੇ ਇਹ ਗੱਲਾਂ ਨਾਲ ਫਿਰ ਇੱਕ ਤੋਂ ਇੱਕ ਵਾਦ ਵਿਵਾਦ ਕਰਦੇ ਨੇ। ਕਿਉਂਕਿ ਜਿਹੜੇ ਸ਼ੰਕੇ ਵਾਲੇ ਵਾਦ ਵਿਵਾਦ ਕਰਨ ਵਾਲੇ ਇੱਕ ਤੋਂ ਇੱਕ ਸਵਾਲ ਕੱਢਦੇ, ਤੇ ਗੁਰੂ ਜੀ ਇਹ ਤੇ ਗੱਲਾਂ ਬਾਤਾਂ ਨਾਲ ਸਮਝਦੇ ਨਹੀਂ। ਇਹਨਾਂ ਸਾਰਿਆਂ ਨੂੰ ਕੁੱਟਣਾ ਮਾਰਨਾ ਕਰੀਏ।
ਪਵਿੱਤ ਸ਼੍ਰੀ ਗੁਰ ਅਲਾਈ ਨਹਿ ਹੱਥ ਕੀ ਲੜਾਈ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਦੇਖੋ ਭਾਈ ਬਾਲਾ ਜੀ, ਇਹ ਜਿਹੜੀ ਲੜਾਈ ਹੈ ਨਾ, ਇਹ ਹੱਥ ਦੀ ਲੜਾਈ ਨਹੀਂ। ਜੇ ਹੱਥ ਨਾਲ ਲੜਨਾ ਹੁੰਦਾ ਤਾਂ ਇਹਨਾਂ ਨੂੰ ਹੁਣੇ ਲੜ ਲੈਂਦੇ। ਇਹਨਾਂ ਨਾਲ ਹੱਥਾਂ ਨਾਲ ਲੜ ਕੇ ਨਹੀਂ ਜਿੱਤਿਆ ਜਾਣਾ, ਕਿਉਂਕਿ ਇਹਨਾਂ ਕੋਲ ਸ਼ਕਤੀਆਂ ਆਪਣੀਆਂ ਕਰਾਮਾਤਾਂ ਦਿਖਾਉਂਦੇ ਨੇ। ਸਾਨੂੰ ਕੀ ਲੋੜ ਹੈ ਇਹਨਾਂ ਨਾਲ ਹੱਥ ਦੀ ਲੜਾਈ ਲੜਨ ਦੀ? ਇਹ ਹੱਥਾਂ ਵਾਲੀ ਲੜਨ ਦੀ ਲੜਾਈ ਨਹੀਂ ਹੈ।
ਇਹਾਂ ਬੈਨ ਚਤੁਰਾਈ ਕਰੇ ਬਾਦ ਸਿੱਧ ਆਵਈ।
ਇੱਥੇ ਤੇ ਗੱਲਾਂ ਦੀ ਚਤੁਰਾਈ, ਗੱਲਾਂ ਦੀ ਲੜਾਈ ਹੈ, ਬਾਤਾਂ ਦੀ ਵਾਦ ਵਿਵਾਦ ਕਰਨੇ ਹਨ। ਇਹ ਵਾਦ ਕਰਦੇ ਵਿਵਾਦ ਕਰਦੇ ਬਹੁਤ, ਇਹਨਾਂ ਦਾ ਜਵਾਬ ਦੇ ਕੇ ਇਹਨਾਂ ਨੂੰ ਜਿੱਤਣਾ ਹੈ। ਜੇ ਇਸ ਤਰ੍ਹਾਂ ਲੜਾਂਗੇ ਤਾਂ ਲੜਾਈ ਕਰਨੀ ਤਾਂ ਮੂਰਖਤਾਈ ਹੈ। ਇੱਥੇ ਤਾਂ ਗੱਲਾਂ ਬਾਤਾਂ ਦੀ ਚਤੁਰਾਈ ਦੇ ਨਾਲ ਜਿੱਤ ਸਕਦੇ ਹਾਂ।
ਬੋਲਤ ਪਰਸ ਪਰ ਆਵਾ ਤਬ ਜੋਗੀ ਸੋ।
ਭਾਈ ਮਰਦਾਨਾ ਤੇ ਸਤਿਗੁਰੂ ਮਹਾਰਾਜ ਜੀ ਆਪਸ ਚ ਬਚਨ ਕਰ ਰਹੇ ਸੀ, ਇਹਨੇ ਨੂੰ ਹੀ ਜਿਹੜਾ ਉਹ ਜੋਗੀ ਸੀ ਇਹ ਦੌੜਿਆ ਦੌੜਿਆ ਸਤਿਗੁਰੂ ਸਾਹਿਬ ਵੱਲ ਆਇਆ।
ਨਾਮ ਹੈ ਕਨੀਫਾ ਐਸੇ ਵਾਕ ਕੋ ਅਲਾਵਈ।
ਤੇ ਸਤਿਗੁਰੂ ਮਹਾਰਾਜ ਜੀ ਜਦੋਂ ਸਾਹਮਣੇ ਬੈਠੇ ਸੀ, ਉਹਨਾਂ ਦੇ ਸਾਹਮਣੇ ਇਹ ਕਨੀਫਾ ਨਾਮ ਦਾ ਜੋਗੀ ਆਇਆ ਹੈ।
ਆਗੇ ਇਹਾਂ ਆਏ ਕਹਿ ਦੋ ਪੂਰਬ ਹੀ ਆਏ ਤੁਮ।
ਕਹਿਣ ਲੱਗਾ, ਆਉਂਦਿਆਂ ਸਾਰੇ ਨੇ ਸਵਾਲ ਕੀਤਾ, ਕਹਿੰਦਾ ਇੱਥੇ ਪਹਿਲੀ ਵਾਰ ਆਏ ਹੋ ਕਿ ਅੱਗੇ ਵੀ ਆਏ ਹੋ? ਅੱਗੇ ਇਸ ਰਸਤੇ ਤੇ ਆਏ ਹੋ ਜਿੱਥੇ ਜਾ ਰਹੇ ਹੋ, ਤੁਹਾਨੂੰ ਪਤਾ ਰਸਤੇ ਦਾ? ਕਿਉਂਕਿ ਉੱਥੇ ਰਸਤਾ ਤਾਂ ਹੈ ਨੀ, ਸੁਮੇਰ ਪਰਬਤ ਤੇ ਪਹਾੜੀਆਂ ਹੀ ਨੇ। ਕਹਿੰਦਾ ਵੀ ਅੱਗੇ ਅੱਜ ਤੱਕ ਇੱਥੇ ਤੁਰੇ ਹੋ, ਜਾਣਦੇ ਹੋ ਰਸਤੇ ਨੂੰ ਕਿ ਪਹਿਲੀ ਵਾਰ ਆਏ ਹੋ?
ਕੋਨੇ ਥਾਨ ਤੀਕ ਅਬ ਚੱਲ ਕਰ ਜਾਵਈ।
ਤੇ ਦੱਸੋ ਹੁਣ ਕਿੱਥੇ ਜਾਣ ਦੀ ਸਲਾਹ, ਕਿੱਥੇ ਜਾ ਰਹੇ ਹੋ?
ਕੌਣ ਨਾਮ ਤੇਰੋ ਖੋਵੋ ਮਾਨ ਜੋ ਕਨੇਰੋ ਕੀਨੋ।
ਕਹਿਣ ਲੱਗਾ, ਬੜੇ ਹੰਕਾਰ ਦੇ ਨਾਲ ਤੁਰੀ ਜਾ ਰਿਹਾ ਹੈ, ਬਿਨਾਂ ਮਤਲਬ ਤੋਂ ਅੱਗੇ ਵਧੀ ਜਾ ਰਹੇ ਹੋ। ਕਿਸ ਤਰ੍ਹਾਂ ਜਾ ਰਹੇ ਹੋ? ਕੁਝ ਸੋਚ ਪਤਾ ਹੈ ਵੀ ਕਿੱਥੇ ਜਾਣਾ? ਤੁਹਾਡਾ ਨਾਮ ਕੀ ਹੈ, ਕਿਹੜੇ ਰਸਤੇ ਤੇ ਜਾਣਾ, ਕੁਝ ਪਤਾ ਹੈ ਤੇ ਤਾਂ ਜਾਓ। ਇਸ ਤਰ੍ਹਾਂ ਅੱਗੇ ਬਿਨਾਂ ਹੰਕਾਰ ਤੋਂ ਅੱਗੇ ਦੇ ਰਸਤੇ ਦਾ ਤੇ ਪਤਾ ਨਹੀਂ, ਤੇ ਮਨ ਵਿੱਚ ਮਾਣ ਹੈ ਵੀ ਅਸੀਂ ਜਿੱਥੇ ਵੀ ਜਾ ਸਕਦੇ। ਇਸ ਤਰ੍ਹਾਂ ਨਹੀਂ ਜਾਇਆ ਜਾਣਾ, ਅੱਗੇ ਜਾਣਾ ਬੜਾ ਕਠਿਨ ਹੈ। ਆਪਣਾ ਨਾਂ ਦੱਸ, ਕੌਣ ਹੈ, ਕਿੱਥੇ ਜਾ ਰਿਹਾ ਹੈ?
ਲੀਜੇ ਉਪਦੇਸ਼ ਮੇਰੋ ਨੀਕੋ ਸੁਣਾਵਈ।
ਕਹਿਣ ਲੱਗਾ ਕਨੀਫਾ, ਕਹਿੰਦਾ ਤੁਸੀਂ ਜਾ ਕਿੱਥੇ ਰਹੇ ਹੋ? ਜੇ ਅੱਗੇ ਜਾਣਾ ਨਾ ਤੇ ਮੇਰੇ ਕੋਲੋਂ ਉਪਦੇਸ਼ ਲੈ ਕੇ ਜਾਓ, ਮੇਰੀ ਗੱਲ ਸੁਣੋ, ਮੇਰਾ ਧਿਆਨ, ਮੇਰੀ ਗੱਲ ਮੰਨੋ, ਮੇਰੇ ਬਚਨਾਂ ਨੂੰ, ਮੇਰੇ ਉਪਦੇਸ਼ ਨੂੰ, ਜੋਗ ਨੂੰ ਸਮਝਣਾ ਕਰ।
ਆਗੇ ਹਮ ਆਏ ਤੋ ਗੈਲੇ ਅਬ ਜਾਏ।
ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਵੀ ਦੇਖੋ ਕਨੀਫਾ ਜੀ, ਅਸੀਂ ਅੱਗੇ ਇਸ ਰਸਤੇ ਤੇ ਆਏ ਹਾਂ, ਤਾਂ ਹੀ ਤਾਂ ਇਸ ਰਸਤੇ ਵਿੱਚ ਦੁਬਾਰਾ ਜਾ ਰਹੇ। ਅਸੀਂ ਇਸ ਰਸਤੇ ਤੇ ਰਹਿੰਦੇ ਹਾਂ, ਇਸੇ ਰਸਤੇ ਤੇ ਸਾਡਾ ਆਣ ਜਾਣ ਹੈ, ਤੇ ਹੁਣ ਫਿਰ ਤਾਂ ਹੀ ਤਾਂ ਇਸ ਰਸਤੇ ਤੇ ਆ ਰਹੇ ਹਾਂ। ਜੇ ਇਸ ਰਸਤੇ ਤੇ ਪਹਿਲਾਂ ਨਾ ਆਏ ਹੁੰਦੇ ਫਿਰ ਇੱਥੇ ਤੱਕ ਐਵੇਂ ਹੀ ਪਹੁੰਚ ਜਾਂਦੇ? ਸਾਡਾ ਇੱਥੇ ਆਣ ਜਾਣਾ ਰੋਜ਼ ਦਾ ਹੈ।
ਦੇਖੇ ਬਿਨਾਂ ਸੁਣੇ ਕਹੋ ਕਹੋ ਕੈਸੇ ਚੱਲ ਜਾਤ ਹੈ।
ਤੁਸੀਂ ਆਪ ਹੀ ਦੱਸੋ ਕਨੀਫਾ ਜੀ, ਦੇਖੇ ਬਿਨਾਂ ਸੁਣੇ ਬਿਨਾਂ ਕੋਈ ਬੰਦਾ ਕਿਵੇਂ ਜਾ ਸਕਦਾ? ਗੁਰੂ ਮਹਾਰਾਜ ਜੀ ਨੂੰ ਸਵਾਲ ਕੀਤਾ ਵੀ ਤੁਸੀਂ ਪਹਿਲੀ ਵਾਰ ਆਏ ਹੋ ਜਾਂ ਅੱਗੇ ਵੀ ਆਏ ਹੋ? ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਰਹਿੰਦੇ ਹੀ ਇੱਥੇ ਹਾਂ, ਸਾਨੂੰ ਕਾਹਦਾ ਆਣ ਜਾਣ ਦਾ ਪੁੱਛਦਾ? ਅਸੀਂ ਇੱਥੇ ਇੱਕ ਗੱਲ ਦੱਸ, ਬਿਨਾਂ ਦੇਖੇ ਸੁਣੇ ਕੋਈ ਬੰਦਾ ਆ ਜਾ ਸਕਦਾ? ਇੱਥੇ ਆਏ ਹਾਂ ਤਾਂ ਹੀ ਤਾਂ ਆ ਰਹੇ ਹਾਂ।
ਨਾਨਕ ਹੈ ਨਾਮ ਉਪਦੇਸ਼ਮ ਉਪਦੇਸ਼ ਤਨ ਹਾਨ ਜੋ।
ਤੇ ਕਹਿੰਦੇ ਸਾਡਾ ਨਾਮ ਉਪਦੇਸ਼ ਨਾਮ ਨਾਨਕ ਹੈ ਤੇ ਸਾਡਾ ਉਪਦੇਸ਼ ਤੇਰੇ ਹੰਕਾਰ ਦੂਰ ਕਰਨ ਵਾਸਤੇ ਹੈ। ਅਸੀਂ ਤੇਰੇ ਹੰਕਾਰ ਦੂਰ ਕਰਨ ਵਾਸਤੇ ਆਏ ਹਾਂ। ਤੂੰ ਕਹਿ ਰਿਹਾ ਵੀ ਕਿਉਂ ਆ ਰਹੇ ਹੋ ਕਿੱਥੇ ਜਾ ਰਹੇ ਹੋ? ਅਸੀਂ ਤੈਨੂੰ ਹੰਕਾਰ ਖਤਮ ਕਰਕੇ ਤੈਨੂੰ ਉਪਦੇਸ਼ ਦੇਣ ਵਾਸਤੇ ਆਏ ਹਾਂ।
ਸੋ ਕਹੋ ਆਨ ਕਰ ਐਸੋ ਬਰ ਰਾਤ ਹੈ।
ਹਾਂ, ਜੇਕਰ ਤੂੰ ਆਪਣੇ ਉਪਦੇਸ਼ ਦੀਆਂ ਗੱਲਾਂ ਕਰਦਾ ਤਾਂ ਤੂੰ ਦੱਸ ਕੋਈ ਉਪਦੇਸ਼। ਅਸੀਂ ਤਾਂ ਤੈਨੂੰ ਉਪਦੇਸ਼ ਦਿਆਂਗੇ, ਅਸੀਂ ਤਾਂ ਆਏ ਇਸੇ ਕੰਮ ਵਾਸਤੇ। ਪਰ ਜੇ ਤੂੰ ਕੁਝ ਦੱਸਣਾ ਚਾਹੁੰਦਾ ਤਾਂ ਐਸਾ ਉਪਦੇਸ਼ ਦੇ ਜਿਹੜਾ ਹੰਕਾਰ ਨੂੰ ਦੂਰ ਆਪਣੇ ਹੰਕਾਰ ਨੂੰ ਦੂਰ ਕਰਕੇ ਜਿਹੜਾ ਅਗਿਆਨਤਾ ਨੂੰ ਦੂਰ ਕਰਦਾ ਹੋਵੇ, ਜਿਹੜਾ ਸੱਚਾ ਉਪਦੇਸ਼ ਹੋਵੇ, ਉਹ ਉਪਦੇਸ਼ ਦੱਸਣਾ ਕਰ। ਫਾਲਤੂ ਦੀਆਂ ਗੱਲਾਂ ਨਾ ਕਰ, ਜਿਹੜੀ ਗੱਲ ਕਰਨੀ ਉਹ ਗੱਲ ਕਰ।
ਦੇਖ ਬੇ ਨਿਰੰਜਨ ਕੀ ਚਾਹ ਔਰ ਲਾਗੀ ਮੋਕੋ।
ਕਹਿੰਦੇ ਵੀ ਤੂੰ ਕਹਿੰਦਾ ਜਾ ਕਿੱਥੇ ਰਹੇ ਆ? ਸਾਨੂੰ ਜਾਣ ਦੀ ਇੱਛਾ, ਸਾਡੇ ਜਾਣ ਦਾ ਮਤਲਬ, ਇੱਥੇ ਜਾਣ ਦਾ ਅਰਥ ਇੱਕੋ ਹੈ ਵੀ ਸਾਡੇ ਮਨ ਵਿੱਚ ਨਿਰੰਜਨ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਬੇਗਮਪੁਰੇ ਨੂੰ ਦੇਖਣ ਦੀ ਚਾਹ ਹੈ। ਅਸੀਂ ਉੱਥੇ ਰਹਿੰਦੇ ਹਾਂ ਤੇ ਮਾਤ ਲੋਕ ਚ ਆਏ ਸੀ ਤੇ ਉੱਥੇ ਵਾਪਸ ਜਾ ਰਹੇ ਦਰਸ਼ਨ ਕਰਨ ਵਾਸਤੇ, ਤੇ ਉਸ ਨਿਰੰਜਨ ਸਰੂਪ ਦੇ ਦੇਖਣ ਦੀ ਸਾਡੇ ਮਨ ਦੀ ਚਾਹ ਹੈ।
ਤਾਂ ਹੀ ਕਿ ਤਖਤ ਬਿਨ ਮਨ ਨਾ ਠਹਿਰਾਤ ਹੈ।
ਉਸ ਅਕਾਲ ਪੁਰਖ ਦੇ ਦਰਸ਼ਨਾਂ ਬਿਨਾ, ਉਹਦੇ ਤਖਤਾਜ ਦੇਖੇ ਬਿਨਾ ਸਾਡਾ ਮਨ ਨਹੀਂ ਠਹਿਰਦਾ। ਅਸੀਂ ਉਹਦੇ ਤਖਤਾਜ ਨੂੰ, ਉਹਦੇ ਚਰਨਾਂ ਨੂੰ ਦੇਖ ਕੇ, ਉਹਦੇ ਸਰੂਪ ਨੂੰ ਵੇਖ ਕੇ ਖੁਸ਼ ਰਹਿੰਦੇ ਹਾਂ। ਸਾਡਾ ਜੀਵਨ ਉਹਦੇ ਧਿਆਨ ਵਿੱਚ ਸਦਾ ਆਨੰਦ ਵਾਸਤੇ ਹੈ ਤੇ ਉਹਦੇ ਦੇਖੇ ਬਿਨਾਂ ਸਾਡਾ ਮਨ ਨਹੀਂ ਚੰਗਾ ਲੱਗਦਾ। ਸਾਡੇ ਮਨ ਨੂੰ ਕੁਝ ਭਾਉਂਦਾ ਨਹੀਂ, ਠਹਿਰਾਵ ਨਹੀਂ ਮਿਲਦਾ। ਇਸ ਕਰਕੇ ਉੱਧਰ ਚੱਲੇ ਹਾਂ ਅਕਾਲ ਪੁਰਖ ਦੇ ਦੇਸ਼ ਵਿੱਚ ਤੇ ਰਸਤੇ ਵਿੱਚ ਸੁਮੇਰ ਪਰਬਤ ਤੋਂ ਲੰਘ ਕੇ ਜਾ ਰਹੇ ਹਾਂ ਤੇ ਅਸੀਂ ਸੋਚਿਆ ਤੁਹਾਡਾ ਵੀ ਹੰਕਾਰ ਮਾਣ ਕਰਦੇ ਦੂਰ ਖਤਮ ਕਰਦੇ ਜਾਈਏ ਤੇ ਇਸ ਰਸਤੇ ਤੋਂ ਅਕਾਲ ਪੁਰਖ ਦੇ ਦਰਸ਼ਨਾਂ ਵਾਸਤੇ ਜਾ ਰਹੇ ਹਾਂ।
ਕੈਸੇ ਮਤ ਤੋਹੇ ਕਹਿ ਦੀਜੇ ਸਭ ਪਾਸ ਮੋਹੇ।
ਤੇ ਕਨੀਫਾ ਕਹਿਣ ਲੱਗਾ, ਕਹਿੰਦਾ ਵੀ ਤੁਹਾਡੀ ਮਤ ਕੀ ਹੈ? ਤੁਸੀਂ ਕਿਹਨੂੰ ਮੰਨਦੇ ਹੋ? ਕੀ ਤੁਹਾਡਾ ਸਿਧਾਂਤ ਹੈ? ਜੋਗੀ ਹੋ, ਵੇਦਾਂਤੀ ਹੋ, ਜੋਤਿਸ਼ਾਚਾਰਿਆ ਹੋ, ਸ਼ਾਸਤਰੀ ਹੋ, ਕੀ ਹੋ? ਹਿੰਦੂ ਹੋ, ਮੁਸਲਮਾਨ ਹੋ, ਤੁਹਾਡਾ ਧਰਮ ਕੀ ਹੈ? ਸੰਨਿਆਸੀ, ਬੋਧੀ, ਅਨੇਕਾਂ ਧਰਮ ਨੇ, ਕਿਹਨੂੰ ਮੰਨਦੇ ਹੋ? ਤੁਹਾਡਾ ਮਤ ਕੀ ਹੈ? ਮੈਨੂੰ ਦੱਸਣਾ ਕਰੋ।
ਸੁਣ ਕੇ ਖਨੀਫਾ ਤਬ ਬਚਨ ਕਹਾਤ ਹੈ।
ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਇਹ ਗੱਲ ਖਨੀਫੇ ਨੇ ਕਹੀ ਪਾਤਸ਼ਾਹ ਜੀ ਨੂੰ ਵੀ ਤੁਹਾਡਾ ਮਤਲਬ, ਤੁਹਾਡਾ ਮਤ ਕੀ ਹੈ? ਕਿੱਥੇ ਜਾਂਦੇ? ਕੀ ਤੁਹਾਡਾ ਧਰਮ ਹੈ?
ਕਾਨ ਕੋ ਛਿਦਾਓ ਮੁੰਦਰਾ ਫਟਕ ਬਣਾਓ ਔਰ।
ਕਹਿਣ ਲੱਗਾ ਵੀ ਤੁਸੀਂ ਮੇਰੇ ਵਾਲਾ ਧਰਮ ਧਾਰੋ। ਤੁਸੀਂ ਜੇ ਤੁਸੀਂ ਮਤ ਨਹੀਂ ਨਾ ਧਾਰੀ ਕਿਸੇ ਦੀ, ਕਿਸੇ ਦੇ ਧਰਮ ਚ ਨਹੀਂ ਹੈਗੇ, ਤਾਂ ਇਸ ਤਰ੍ਹਾਂ ਕਰੋ, ਆਪਣੇ ਕੰਨ ਨੂੰ ਫਿਦਵਾ ਕੇ, ਕੰਨ ਦੇ ਵਿੱਚ ਛੇਕ ਕਰਾ ਕੇ ਉਹਦੇ ਵਿੱਚ ਮੁੰਦਰਾ ਪਾਣਾ ਕਰੋ।
ਖਿੰਤਾਦਾਰ ਪਾਵੋ ਜੋਗ ਰੀਤ ਸਭ ਲੀਜੀਐ।
ਜਿਹੜੀ ਜੋਗੀਆਂ ਵਾਲੀ ਖਿੰਸਾ ਹੈ, ਜੋਗਾਂ ਵਾਲੀ ਝੋਲੀ ਹੈ, ਚੋਲੇ ਨੇ ਜੋਗੀਆਂ ਵਾਲੇ, ਉਹ ਖਿੰਸਾ ਕੱਪੜਾ ਲੈ ਕੇ, ਉਹਦੀ ਕਾਤੀ ਲਾ ਕੇ, ਝੋਲੀਆਂ ਪਾ ਕੇ, ਜੋਗੀਆਂ ਵਾਲਾ ਬੇਸ ਬਣਾਣਾ ਕਰੋ।
ਸਿੱਧਨ ਮੈਂ ਆਏ ਨਿਜ ਮਤ ਦੂਰ ਕਏ।
ਕਹਿਣ ਲੱਗਾ ਵੀ ਤੁਸੀਂ ਸਿੱਧੂਆਂ ਸਿੱਧਾਂ ਵਿੱਚ ਆ ਜਾਓ, ਤੁਸੀਂ ਸਿੱਧ ਬਣ ਜਾਓ, ਜੋਗੀ ਬਣ ਜਾਓ। ਜੋਗੀ ਧਰਮ ਦੇ ਵਿੱਚ ਬੜੇ ਸਾਧਨਾ, ਬੜਾ ਕੁਝ ਮਿਲਦਾ ਹੈ, ਤੇ ਤੁਸੀਂ ਸਾਡੇ ਸਿੱਧ ਨਾ ਸਿੱਧਾਂ ਨਾਲ ਰਲ ਜਾਓ, ਸਾਡੇ ਵਾਲਾ ਬੇਸ ਧਾਰਨਾ ਕਰੋ।
ਭੀਖ ਮਾਂਗ ਮਾਂਗ ਖਾਏ ਤਨ ਪਸਮ ਲਗੀ ਜੀਏ।
ਸਾਡੇ ਧਰਮ ਵਿੱਚ ਆ ਜਾਓ, ਆਪਣੀ ਮਤ, ਆਪਣਾ ਹੰਕਾਰ ਛੱਡ ਦਿਓ। ਤੁਸੀਂ ਸਾਡੀ ਮਤ ਨਹੀਂ ਸਮਝਦੇ ਪਏ, ਤੁਸੀਂ ਪਹਿਲਾਂ ਵੀ ਜੋਗ ਨੂੰ ਮਾੜਾ ਕਿਹਾ, ਅਜੇ ਵੀ ਜੋਗ ਵਿੱਚ ਆ ਜਾਓ। ਤੁਸੀਂ ਸਾਡੀ ਮਤ ਵਿੱਚ ਆ ਜਾਓ, ਤੁਹਾਨੂੰ ਸੁੱਖ ਮਿਲੇਗਾ। ਮੰਗ ਮੰਗ ਕੇ ਰੋਟੀਆਂ ਖਾਵਾਂਗੇ। ਮੰਗਣ ਦੇ ਨਾਲ ਬੰਦੇ ਦੀਆਂ ਹੰਕਾਰ ਦੂਰ ਹੁੰਦਾ ਵੀ ਮੈਂ ਮੰਗ ਕੇ ਖਾ ਰਿਹਾ ਵਾਂ, ਵੀ ਮੈਂ ਮੰਗ ਕੇ ਖਾ ਰਿਹਾ ਵਾਂ। ਤੁਹਾਡਾ ਹੰਕਾਰ ਵੀ ਦੂਰ ਹੋ ਜਾਏਗਾ। ਮੰਗ ਮੰਗ ਕੇ ਖਾਣ ਦੀ ਆਦਤ ਪਾਓ, ਜੋਗੀ ਬਣ ਜਾਓ, ਸਾਡੇ ਨਾਲ ਫਿਰ ਫਿਰ ਕੇ ਤੁਰਨਾ ਕਰੋ।
ਜਰਾ ਦੁੱਖ ਜਾਏ ਪੋਹੇ ਕਾਲ ਮੈਂ ਆਏ ਤੋਏ।
ਜੋਗੀ ਬਣਨ ਦੇ ਨਾਲ ਤੁਹਾਨੂੰ ਇਹ ਫਲ ਮਿਲਣਗੇ, ਇਹ ਫਾਇਦਾ ਹੋਏਗਾ ਵੀ ਤੁਹਾਡੇ ਨੇੜੇ ਕਾਲ ਨਹੀਂ ਆਏਗਾ, ਕਿਉਂਕਿ ਜਿਹੜੇ ਜੋਗੀ ਨੇ ਉਹ ਆਪਣੇ ਸਵਾਸਾਂ ਨੂੰ ਟਿਕਾ ਲੈਂਦੇ ਨੇ ਤੇ ਕਈ ਕਈ ਹਜ਼ਾਰਾਂ ਸਾਲ ਵੀ ਜੋਗੀ ਜੀ ਸਕਦਾ, ਕਿਉਂਕਿ ਜਿਹਨੇ ਆਪਣੇ ਸਵਾਸ ਨੂੰ ਟਿਕਾ ਲਿਆ ਉਹਦੇ ਸਵਾਸ ਟਿਕੇ ਰਹਿਣੇ, ਉਹਨਾਂ ਚਿਰ ਸਮੇਂ ਦੇ ਹਿਸਾਬ ਨਾਲ ਸਮਾਂ ਲੰਘੀ ਜਾਣਾ, ਸਵਾਸਾਂ ਨੇ ਉਨਾ ਹੀ ਰਹਿਣਾ। ਤੇ ਕਹਿੰਦੇ ਵੀ ਤੁਸੀਂ, ਤੁਹਾਨੂੰ ਕਾਲ ਦਾ ਕੋਈ ਸਮੇਂ ਦਾ ਕੋਈ ਹਿਸਾਬ ਨਹੀਂ ਰਹਿਣਾ, ਜਿੰਨਾ ਚਾਹੋ ਉਨਾ ਚਿਰ ਜੀ ਸਕਦੇ ਹੋ ਜੋਗੀ ਬਣ ਕੇ, ਤੇ ਬੁਢੇਪਾ ਵੀ ਤੁਹਾਡੇ ਨੇੜੇ ਨਹੀਂ ਆਉਣਾ, ਨਿਤ ਨਵੇਂ ਰਹੋਗੇ, ਇਸੇ ਕਰਕੇ ਜੋਗ ਬਣ ਜਾਓ।
ਨਾਮ ਪ੍ਰਗਟਾਏ ਜਗ ਐਸੀ ਬਿਧ ਕੀਜੀਏ।
ਜੇ ਤੁਸੀਂ ਜੋਗੀ ਬਣ ਜਾਓਗੇ, ਸੰਸਾਰ ਵਿੱਚ ਤੁਹਾਡਾ ਨਾਮ ਹੋਵੇਗਾ, ਲੋਕੀ ਤੁਹਾਨੂੰ ਪੂਜਣਗੇ ਤੇ ਸਾਰੇ ਤੁਹਾਡੇ ਸਿੱਖ ਸੇਵਕ ਬਣ ਜਾਣਗੇ। ਜੋਗੀ ਬਣਨ ਦੇ ਨਾਲ ਬੜੇ ਫਾਇਦੇ ਨੇ, ਮੇਰੀ ਗੱਲ ਮੰਨੋ, ਤੁਸੀਂ ਜੋਗੀ ਬਣ ਜਾਓ, ਇਸ ਤਰ੍ਹਾਂ ਦੇ ਬਚਨ ਕਹਿੰਦਾ ਹੈ।
ਜੀਏ ਮੈਂ ਵਿਚਾਰ ਤਰ ਲੀਜੇ ਮਤ ਧਾਰ ਬਰ।
ਆਪਣੇ ਮਨ ਵਿੱਚ ਵਿਚਾਰ ਕਰ ਲੋ, ਚੰਗਾ ਧਰਮ ਹੈ ਜੋਗ, ਇਹ ਜੋਗ ਧਰਮ ਦੇ ਫਾਇਦੇ ਬਹੁਤ ਨੇ। ਹਜੇ ਵੀ ਗੱਲ ਮੰਨ ਲਵੋ ਵੀ ਧਰਮ ਜੋਗ ਧਰਮ ਨੂੰ ਅਪਣਾ ਲੈਣਾ ਕਰੋ।
ਹੋਏ ਕੈ ਅਮਰ ਜਸ ਸੋਧਾ ਕਿਉਂ ਨਾ ਪੀਜੀਏ।
ਇਸ ਸੰਸਾਰ ਵਿੱਚ ਅਮਰ ਹੋ ਕੇ ਜਸ ਰੂਪੀ ਅੰਮ੍ਰਿਤ ਕਿਉਂ ਨਹੀਂ ਪੀਂਦੇ? ਜੇ ਸੰਸਾਰ ਵਿੱਚ ਜੋਗੀ ਬਣ ਜਾਓਗੇ, ਅਮਰ ਹੋ ਜਾਵੋਗੇ, ਉਮਰ ਵੱਡੀ ਹੋ ਜਾਵੇਗੀ, ਤੇ ਲੋਕੀ ਤੁਹਾਨੂੰ ਵੱਡਾ ਕਹਿ ਕੇ ਕਹਿਣ ਨਿਵਾਜਣਗੇ, ਹਰ ਕੋਈ ਤੁਹਾਡੀ ਉਸਤਤ ਕਰੇਗਾ, ਤੁਸੀਂ ਜਸ ਖੱਟੋਗੇ, ਜਸ ਰੂਪੀ ਅੰਮ੍ਰਿਤ ਤੁਹਾਡੇ ਵਿੱਚ ਰਹੇਗਾ, ਸਾਰੇ ਤੁਹਾਡਾ ਜਸ ਗਾਉਣਗੇ। ਕਿਉਂ ਨਹੀਂ ਆਪਣਾ ਜਸ ਕਰਾਉਂਦੇ, ਕਿਉਂ ਨਹੀਂ ਆਪਣੀ ਵਡਿਆਈ ਕਰਾਉਂਦੇ? ਹਜੇ ਵੀ ਮੰਨ ਲਓ ਜੋਗੀ ਬਣ ਜਾਓ।
ਮੋਹ ਮਾਨ ਚੀਰ ਕਾਨ ਮੁੰਦਰਾ ਹੈ ਗਰੀਬੀ ਗਿਆਨ।
ਤਾਂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਵਾਬ ਦੇਣ ਲੱਗੇ, ਕਹਿਣ ਲੱਗੇ ਵੀ ਜਿਹੜੇ ਤੁਸੀਂ ਕੰਨਾਂ ਨੂੰ ਫਾੜਨ ਦੀ, ਕੰਨਾਂ ਨੂੰ ਛੇਦਣ ਦੀ ਗੱਲ ਕਰਦੇ ਹੋ, ਮੋਹ ਮਾਨ ਰੂਪੀ ਹੰਕਾਰ ਦੇ ਮੋਹ ਰੂਪੀ ਕੰਨਾਂ ਨੂੰ ਛੇਦ ਕੇ ਗਰੀਬੀ ਰੂਪੀ ਗਿਆਨ ਰੂਪੀ ਅਸੀਂ ਮੁੰਦਰਾਂ ਪਾਈਆਂ ਹੋਈਆਂ ਹਨ। ਜਿਹੜੇ ਤੁਸੀਂ ਕੰਨਾਂ ਨੂੰ ਛੇਦਣ ਦੀ ਗੱਲਾਂ ਕਰਦੇ ਹੋ, ਅਸੀਂ ਮੋਹ ਨੂੰ ਫਾੜ ਦਿੱਤਾ, ਮੋਹ ਰੂਪੀ ਪਰਦੇ ਦਾ ਪਾੜਾ ਕਰਕੇ ਮਾਨ ਨੂੰ ਹੰਕਾਰ ਨੂੰ ਪਾੜ ਦਿੱਤਾ, ਆਪਣੇ ਮੋਹ ਮਾਨ ਨੂੰ ਪਾੜ ਕੇ ਉਹਦੇ ਵਿੱਚ ਗਰੀਬੀ ਮਸਕੀਨੀ ਆਪਣੇ ਨਿਮਰਤਾ ਭਾਵ ਰੂਪੀ ਦੀਆਂ ਮੁੰਦਰਾਂ ਪਾਈਆਂ ਹੋਈਆਂ ਹਨ।
ਧਿਆਨ ਕੀ ਸਰੀਰ ਖਿੰਤਾ ਸਦਾ ਜੋ ਅਨਾਸ਼ ਹੈ।
ਜਿਹੜੀ ਤੁਸੀਂ ਖਿੰਸਾ ਲੈਣ ਦੀ, ਕੱਪੜਾ ਲੈਣ ਦੀ ਗੱਲ ਕਰਦੇ ਹੋ ਸਰੀਰ ਉੱਪਰ, ਜਿਹੜਾ ਜੋਗੀ ਕਹਿੰਦੇ ਵੀ ਤੁਸੀਂ ਨਿਰਮਲਿਆਂ ਵਾਲਾ ਜਿਹੜਾ ਸਾਡੇ ਵਾਲਾ ਵਸਤਰ ਹੈ ਖੱਟੇ ਰੰਗ ਦਾ, ਉਹ ਵਸਤਰ ਧਾਰਨ ਕਰ ਲਵੋ ਤੇ ਤੁਸੀਂ ਜੋਗੀ ਬਣ ਜਾਵੋਗੇ। ਕਹਿੰਦੇ ਵੀ ਇਸ ਖਿੰਸਾ ਨੂੰ ਛੱਡੋ, ਇਹ ਖਿੰਸਾ ਤਾਂ ਅੱਜ ਪਾਈ, ਕੱਲ ਨੂੰ ਹਰੇਕਾਂ 5-10 ਸਾਲਾਂ ਨੂੰ ਨਵੀਂ ਪਾਣੀ ਪਵੇਗੀ, ਪਰ ਅਸੀਂ ਧਿਆਨ ਰੂਪੀ ਖਿੰਸਾ ਇਸ ਅੰਤਸ਼ਕਰਨ ਰੂਪੀ ਸਰੀਰ ਤੇ ਪਾਈ ਹੋਈ ਹੈ, ਉਸ ਧਿਆਨ ਰੂਪੀ ਕੱਪੜੇ ਕਰਕੇ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਅਸੀਂ ਵੀ ਜੋਗੀ ਹਾਂ, ਤੁਸੀਂ ਬਾਹਰ ਦੇ ਜੋਗੀ ਹੋ, ਅਸੀਂ ਅੰਦਰ ਦੇ ਜੋਗੀ ਹਾਂ। ਅਸੀਂ ਧਿਆਨ ਰੂਪੀ ਖਿੰਸਾ ਲਿੱਤੀ ਹੋਈ ਹੈ, ਉਹ ਜਿਹੜੀ ਸਦਾ ਅਨਾਸ਼ ਹੈ, ਜਿਹਦਾ ਨਾਸ਼ ਨਹੀਂ ਹੋ ਸਕਦਾ। ਧਿਆਨ ਐਸਾ ਹੈ, ਜਿੱਥੇ ਧਿਆਨ ਹੈ ਨਾ ਉੱਥੇ ਕੋਈ ਗੱਲ ਵਿਗੜ ਨਹੀਂ ਸਕਦੀ। ਜੇ ਆਪਾਂ ਕੋਈ ਕੰਮ ਧਿਆਨ ਨਾ ਕਰ ਰਹੇ ਹਾਂ, ਉੱਥੇ ਕੋਈ ਕੰਮ ਅਧੂਰਾ ਨਹੀਂ ਰਹਿ ਸਕਦਾ, ਧਿਆਨ ਨਾਲ ਕੀਤਾ ਹੋਇਆ ਕੰਮ ਪੂਰਾ ਹੁੰਦਾ ਹੈ। ਧਿਆਨ ਰੂਪੀ ਖਿੰਸਾ ਇਸ ਅੰਤਸ਼ਕਰਨ ਤੇ ਲਾਈ ਹੋਈ ਹੈ ਤੇ ਅਸੀਂ ਆਪਣੇ ਧਿਆਨ ਨਾਲ ਉਸ ਅਕਾਲ ਪੁਰਖ ਵੱਲ ਜਾ ਰਹੇ ਹਾਂ।
ਭਸਮ ਸੰਤੋਖ ਪੀਖ ਲੀਨੀ ਸੁਨ ਮੰਡਲ ਕੀ।
ਤੇ ਕਹਿੰਦੇ ਜਿਹੜੀ ਤੁਸੀਂ ਭਸਮ ਦੀ ਗੱਲ ਕਰਦੇ ਹੋ, ਭੀਖ ਦੀਆਂ ਗੱਲਾਂ ਕਰਦੇ ਹੋ, ਉਹ ਅਸੀਂ ਸੁਨ ਮੰਡਲ ਦੀ ਲਿੱਤੀ ਹੋਈ ਹੈ। ਸੁਨ ਮੰਡਲ ਦੇ ਵਿੱਚ ਅਸੀਂ ਭਸਮ ਲਾ ਕੇ ਭਿਖਿਆ ਮੰਗਦੇ, ਸੁਨ ਮੰਡਲ ਦੇ ਵਿੱਚ ਸਾਡਾ ਤੁਰਨਾ ਫਿਰਨਾ, ਕਿਉਂਕਿ ਜੋਗੀ ਭਸਮ ਲਾ ਕੇ ਭੀਖ ਮੰਗਦੇ ਨੇ। ਕਹਿੰਦੇ ਵੀ ਅਸੀਂ ਅਕਾਲ ਪੁਰਖ ਦੇ ਕੋਲੋਂ ਸੁਨ ਮੰਡਲ ਦੇ ਵਿੱਚ ਰਹਿ ਕੇ ਉਹਦੇ ਨਾਮ ਦੀ ਭੀਖ ਮੰਗਦੇ, ਉਸ ਸੁਨ ਮੰਡਲ ਦੇ ਵਿੱਚ ਸਾਡਾ ਦੁਆਰਾ ਹੈ, ਉੱਥੇ ਰਹਿੰਦੇ ਹਾਂ।
ਨਾਮ ਲੇਵ ਲਾਗੀ ਜਾ ਮੈਂ ਦੇਖਿਓ ਸੁਖ ਰਾਸ ਹੈ।
ਤੇ ਕਹਿੰਦੇ ਸਾਡੀ ਭੀਖ ਕੀ ਹੈ? ਭਸਮ ਤਾਂ ਸਾਡੀ ਸੁਨ ਮੰਡਲ ਹੈ, ਭੀਖ ਸਾਡੀ ਨਾਮ ਲਿਵ ਲਾਗੀ। ਨਾਮ ਦੇ ਵਿੱਚ ਲਿਵ ਲਾਣੀ, ਨਾਮ ਦੀ ਭੀਖ ਮੰਗਦੇ ਹਾਂ ਹਰ ਵਕਤ। ਇਹੀ ਸਾਡੇ ਸਰੀਰ ਦੇ ਯੋਗ ਦੇ ਇਹ ਅੰਗ ਹਨ। ਤੁਹਾਡੇ ਯੋਗ ਦੇ ਹਿੱਸੇ ਹੋਰ ਨੇ, ਤੁਸੀਂ ਆਪਣੇ ਸਰੀਰੀ ਕੰਨਾਂ ਨੂੰ ਪਾੜ ਕੇ ਮੁੰਦਰਾਂ ਪਾ ਲੈਂਦੇ ਹੋ, ਸਰੀਰ ਦੇ ਉੱਪਰ ਖਿੰਸਾ ਲੈ ਕੇ ਜੋਗੀ ਬਣ ਜਾਂਦੇ ਹੋ, ਭਸਮ ਲਾ ਲੈਂਦੇ ਹੋ, ਭੀਖ ਮੰਗ ਲੈਂਦੇ ਹੋ। ਕਹਿੰਦੇ ਅਸੀਂ ਭੀਖ ਨਾਮ ਦੀ ਮੰਗਦੇ ਹਾਂ, ਤੇ ਸੁਨ ਮੰਡਲ ਦੇ ਰੂਪੀ ਇਹਨੂੰ ਆਪਣੇ ਸਰੀਰ ਉੱਪਰ ਅੰਤਸ਼ਕਰਨ ਦੇ ਵਿੱਚ ਸੁਨ ਮੰਡਲ ਦੀ ਭਸਮ ਲਾ ਕੇ ਰੱਖਦੇ ਹਾਂ।
ਸਤ ਗੁਰ ਭੀਖਿਆ ਦੇਹ ਮੈਂ ਸਰਬ ਦਾ ਤਾਰ ਹੋ ਮੈਂ ਗਰਬ ਨਿਵਾਰੀ ਹੈ ਕਾਮ ਕ੍ਰੋਧ ਅਹੰਕਾਰ ਲੱਭ ਲੋਭ ਪਰ ਜਾਲੀ ਹੈ ਅਹਿਨਿਸ ਮਿਟੇ ਵਿਕਾਰ ਲੱਭ ਲੋਭ ਪਰ ਜਾਲੀ ਹੈ ਅਹਿਨਿਸ ਮਿਟੇ ਵਿਕਾਰ ਕਾਲ ਹੈ ਪਲਾਇਓ ਗੁਰ ਸ਼ਬਦ ਕਮਾਇਓ।
ਸਤਿਗੁਰੂ ਜੀ ਕਹਿਣ ਲੱਗੇ ਵੀ ਆਪਣੇ ਸਰੀਰ ਉੱਪਰ ਜਿਹੜੀਆਂ ਅਸੀਂ ਯੋਗ ਦੇ ਅਸਲ ਅੰਗਾਂ ਨੂੰ ਆਪਣੇ ਅੰਤਸ਼ਕਰਨ ਰੂਪੀ ਸਰੀਰ ਤੇ ਯੋਗ ਤਾਰਿਆ, ਤੁਸੀਂ ਪੰਜਾਂ ਤੱਤਾਂ ਦਾ ਬਣਾਇਆ ਹੋਇਆ ਸਰੀਰ ਉਹਦੇ ਤੇ ਯੋਗ ਤਾਰਿਆ, ਪਰ ਅਸੀਂ ਜਿਹੜਾ ਅੰਤਸ਼ਕਰਨ ਰੂਪੀ ਸਰੀਰ ਹੈ ਮਨ ਬੁੱਧੀ ਚੇਤੇ ਦਾ, ਇਹ ਵੀ ਇੱਕ ਸਰੀਰ ਹੈ, ਅਸੀਂ ਇਸ ਸਰੀਰ ਦੇ ਉੱਪਰ ਯੋਗ ਧਾਰਨ ਕੀਤਾ, ਇਸ ਦਾ ਰੂਪ ਹੀ ਹੋਰ ਹੈ, ਇਹਦੀ ਭਸਮ ਸੁਨ ਮੰਡਲ ਦੀ ਹੈ, ਇਹਦੇ ਅੰਗ ਇਸ ਤਰ੍ਹਾਂ ਦੇ ਹਨ। ਤੇ ਭਾਈ ਇੱਕ ਹੋਰ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਯੋਗ ਦੇ ਨਾਲ ਸਮਾਂ ਨਹੀਂ ਬੰਦੇ ਨੂੰ ਕੁਝ ਕਹਿ ਸਕਦਾ, ਮੌਤ ਨਹੀਂ ਆਉਂਦੀ, ਕਹਿੰਦੇ ਗੁਰੂ ਦੇ ਸ਼ਬਦ ਰੂਪ ਨੂੰ ਆਪਾਂ ਜਦੋਂ ਹਿਰਦੇ ਚ ਕਮਾ ਲਿਆ, ਗੁਰੂ ਦੇ ਸ਼ਬਦ ਨੂੰ ਅਸੀਂ ਯੋਗ ਵਿੱਚ ਜਿਹੜਾ ਅੰਤਸ਼ਕਰਨ ਦੇ ਵਿੱਚ ਯੋਗ ਨੂੰ ਸ਼ਬਦ ਨੂੰ ਰੱਖਿਆ ਹੋਇਆ ਹੈ, ਨਾਮ ਨੂੰ ਉਸ ਨਾਮ ਨੂੰ ਉਸ ਸ਼ਬਦ ਦੇ ਹਿਰਦੇ ਵਿੱਚ ਰਹਿਣ ਕਰਕੇ, ਕਹਿੰਦੇ ਵੀ ਸਾਨੂੰ ਸਮਾਂ ਨਹੀਂ ਕੁਝ ਕਹਿ ਸਕਦਾ, ਸਮੇਂ ਦੇ ਵਿੱਚ ਅਸੀਂ ਨਹੀਂ ਆਉਂਦੇ, ਕਿਉਂਕਿ ਸਾਡੇ ਅੰਤਸਕਰਨ ਰੂਪੀ ਸਰੀਰ ਦੇ ਵਿੱਚ ਸਾਨੂੰ ਗੁਰੂ ਸ਼ਬਦ ਵਸਿਆ ਹੋਇਆ ਹੈ।
ਸਭ ਜਰਾਯੋ ਮਿਟਾਇਓ ਹਰ ਰੂਪ ਮੈਂ ਨਿਵਾਸ ਹੈ,
ਤੇ ਸਾਰਾ ਬੁਢੇਪਾ ਖਤਮ ਹੋ ਜਾਂਦਾ ਅੰਦਰ ਦਾ, ਅੰਦਰ ਦੀਆਂ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਜਦੋਂ ਗੁਰੂ ਵੱਲ ਮੁੱਖ ਹੋ ਜਾਵੇ, ਜਦੋਂ ਗੁਰੂ ਦੀ ਕਿਰਪਾ ਹੋ ਜਾਵੇ। ਜਿਹੜੇ ਗੁਰਮੁਖ ਹਨ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ, ਗੁਰਮੁਖਾਂ ਨੂੰ ਬੁਢੇਪਾ ਨਹੀਂ ਵਿਆਪਦਾ, ਕਹਿੰਦੇ ਜਿਹੜਿਆਂ ਉੱਪਰ ਗੁਰੂ ਦਾ ਕਿਰਪਾ ਹੋ ਜਾਵੇ, ਗੁਰੂ ਰੂਪੀ ਯੋਗ ਜਿਨ੍ਹਾਂ ਦੇ ਹਿਰਦੇ ਚ ਵਸ ਜਾਵੇ, ਗੁਰੂ ਦਾ ਧਿਆਨ ਵਸ ਜਾਵੇ, ਕਹਿੰਦੇ ਉਹਨਾਂ ਨੂੰ ਮੌਤ ਨੇ ਕੀ ਕਹਿਣਾ ਹੈ, ਉਹਨਾਂ ਦੇ ਨੇੜੇ ਬੁਢੇਪਾ ਨਹੀਂ ਆਉਂਦਾ, ਉਹ ਸਦਾ ਵਾਸਤੇ ਨਿਤ ਨਵੇਂ ਕਹਾਉਂਦੇ ਹਨ।
ਸ੍ਰੀ ਗੁਰੂ ਉਚਾਰੀ ਸੁਣੋ ਸਿੱਧ ਦੰਬ ਧਾਰੀ ਪਾਰੀ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ, ਕਹਿੰਦੇ ਹੇ ਭਾਈ ਉਹ ਪਖੰਡੀਆ ਸਿੱਧਾ, ਤੂੰ ਆਪਣੇ ਮਨ ਵਿੱਚ ਪਖੰਡ ਜ਼ਿਆਦਾ ਧਾਰੀ ਕੀਤਾ ਹੋਇਆ, ਹੰਕਾਰ ਦੇ ਵਿੱਚ ਆ ਕੇ ਪਖੰਡ ਵਿੱਚ ਤੇਰਾ ਵਾਸਾ, ਹਰ ਵੇਲੇ ਪਖੰਡ ਪਿੱਛੇ ਯੋਗ ਧਾਰਦੇ ਹੋ, ਅੰਦਰ ਦਾ ਜੋ ਕਿਉਂ ਨੀ ਧਾਰਨਾ ਕਰਦੇ, ਤੇ ਸਾਨੂੰ ਉਪਦੇਸ਼ ਕਿਉਂ ਦਿੰਦੇ ਹੋ?
ਜਾਣੀਏ ਕਮਾਇਓ ਯੋਗ ਐਸੋ ਹਮ ਪਾਸ ਹੈ,
ਤੇ ਤੁਸੀਂ ਸਾਨੂੰ ਯੋਗ ਦੀਆਂ ਗੱਲਾਂ ਦੱਸਦੇ ਹੋ। ਇਹ ਸਿੱਧ ਜੀ ਜਿਹੜਾ ਅਸਲ ਯੋਗ ਹੈ ਅੰਤਸ਼ਕਰਨ ਦਾ, ਉਸ ਯੋਗ ਨੂੰ ਆਪਸੀ ਆਪਣੇ ਅੰਤਸ਼ਕਰਨ ਤੇ ਧਾਰਨ ਕੀਤਾ ਹੋਇਆ ਹੈ, ਤੁਸੀਂ ਆਪਣੇ ਯੋਗ ਨੂੰ ਸਰੀਰਕ ਯੋਗ ਨੂੰ ਸਭ ਤੋਂ ਵੱਡਾ ਦੱਸਦੇ ਹੋ। ਅੰਦਰ ਦਾ ਯੋਗ, ਅੰਦਰ ਦੇ ਧਿਆਨ ਨੂੰ ਪਛਾਣਨਾ ਕਰੋ, ਜਿਹੜਾ ਯੋਗ ਅੰਦਰ ਜਿਹੜੀ ਹਨ ਸੰਤੋਖ ਰੂਪੀ ਮੁੰਦਰਾਂ, ਉਹ ਮਨ ਦੇ ਅੰਦਰ ਹਮੇਸ਼ਾ ਸੁੱਖ ਦਿੰਦੀਆਂ ਹਨ, ਤੇ ਐਸੀਆਂ ਮਾਨ ਮੋਹ ਨੂੰ ਖਤਮ ਕਰਕੇ ਗਰੀਬੀ ਨਿਮਰਤਾ ਸੰਤੋਖ ਇਹਨਾਂ ਦੀ ਫਟਕ ਵੜ, ਜਿਹੜੀਆਂ ਤੁਸੀਂ ਕਹਿੰਦੇ ਹੋ ਫਟਕ ਦੀਆਂ ਮੁੰਦਰਾਂ ਪਾਣੀਆਂ, ਅਸੀਂ ਇਹਨਾਂ ਚੀਜ਼ਾਂ ਦੀਆਂ ਮੁੰਦਰਾਂ ਪਾਈਆਂ। ਸਾਰੇ ਤਰ੍ਹਾਂ ਦੇ ਜਿਹੜੇ ਯੋਗ ਨੇ ਉਹ ਅੰਤਸ਼ਕਰਨ ਰੂਪੀ ਘਰ ਵਿੱਚ ਧਾਰਨ ਕੀਤੇ ਹੋਏ ਨੇ।
ਸਵਈਆ ਯੋ ਸੁਨ ਕੈਸੋ ਜਾਤ ਭਾਇਓ।
ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਵੀ ਅਸੀਂ ਜਿਹੜੇ ਯੋਗ ਨੂੰ ਸਮਝਾਉਂਦੇ ਸੀ ਇਹਨਾਂ ਨੇ ਤਾਂ ਸਾਨੂੰ ਯੋਗ ਸਮਝਾ ਦਿੱਤਾ, ਇਹ ਅਸੀਂ ਕਿਹੜੇ ਯੋਗ ਦੀ ਗੱਲ ਕਰਦੇ ਸੀ ਇਹਨਾਂ ਨੇ ਤੇ ਅੰਦਰ ਦੇ ਯੋਗ ਦੀ ਗੱਲ ਦੱਸ ਦਿੱਤੀ। ਇਹ ਗੱਲ ਜਾਣ ਕੇ ਉਹ ਵੀ ਨਿਮਰਤਾ ਦੇ ਵਿੱਚ ਆ ਗਿਆ ਤੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਉਥੋਂ ਚਲਾ ਗਿਆ।
ਔਰ ਬੀਚ ਵਿਚਾਰ ਕੈ ਪੂਰਨ ਜਾਣਾ।
ਆਪਣੇ ਮਨ ਦੇ ਵਿੱਚ ਇਹ ਗੱਲ ਦਾ ਨਿਸ਼ਚੈ ਹੋ ਗਿਆ ਕਨੀਫਾ ਦੇ ਸਿੱਧ ਕਨੀਫਾ ਜਾਣ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੂਰਨ ਅਵਤਾਰ ਸਰੂਪ ਹਨ।
ਸ਼ੇਖਰ ਮੇਰ ਚਲੋ ਗੁਰ ਜੀ।
ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਸਤਿਗੁਰੂ ਸਾਹਿਬ ਜੀ ਸ਼ੇਖਰ ਭਾਵ ਸੁਮੇਰ ਪਰਬਤ ਵੱਲ ਜਾ ਰਹੇ ਸੀ ਤਾਂ ਸਤਿਗੁਰੂ ਮਹਾਰਾਜ ਜੀ ਨੇ ਸੁਮੇਰ ਪਰਬਤ ਵੱਲ ਚਾਲਾ ਮਾਰ ਦਿੱਤਾ ਜਿੱਥੇ ਊਨਾ ਪਹਾੜੀ ਤੇ ਰੁਕੇ ਸੀ। ਇਹ ਸਿੱਧ ਆਇਆ ਸੀ, ਇਹ ਕਨੀਫਾ ਸਿੱਧ ਅੱਗੇ ਵਾਪਸ ਚਲਾ ਗਿਆ ਤੇ ਸਤਿਗੁਰੂ ਮਹਾਰਾਜ ਜੀ ਵੀ ਸੁਮੇਰ ਪਰਬਤ ਵੱਲ ਅੱਗੇ ਚਾਲਾ ਪਾਇਆ ਹੈ।
ਕਰ ਬੰਦ ਕਹੇ ਤਪ ਹੀ ਮਰਦਾਨਾ।
ਤਾਂ ਜਦੋਂ ਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਚੱਲ ਰਹੇ ਸੀ ਸੁਮੇਰ ਪਰਬਤ ਵੱਲ ਤਾਂ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਹੱਥ ਜੋੜ ਕੇ,
ਸ਼੍ਰੀ ਪ੍ਰਭ ਬੈਨ ਪਾਨੇ ਤੈ ਸੋ।
ਤਾਂ ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਨਾਲ ਬਚਨ ਕਰਨ ਲੱਗੇ,
ਗਮਨੇ ਮੰਦ ਮੰਦ ਪਿੱਖ ਸੁਖ ਥਾਨਾ।
ਆਪਸ ਵਿੱਚ ਗੱਲਾਂ ਬਾਤਾਂ ਕਰਦੇ ਭਾਈ ਮਰਦਾਨਾ ਜੀ ਗੁਰੂ ਜੀ ਤੋਂ ਸਵਾਲ ਪੁੱਛਦੇ ਤੇ ਗੁਰੂ ਜੀ ਜਵਾਬ ਦੇ ਰਹੇ। ਰਸਤੇ ਵਿੱਚ ਚਲਦੇ ਚਲਦੇ ਸੁਮੇਰ ਪਰਬਤ ਵੱਲ ਚਾਲਾ ਮਾਰ ਰਹੇ ਨੇ।
ਸਿੱਧਨ ਕੋ ਆਵ ਲੋਕੋ ਕੋ ਤਕ।
ਤੇ ਸਤਿਗੁਰੂ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ ਨੇ, ਕਹਿੰਦੇ ਮਹਾਰਾਜ ਅਸੀਂ ਸੁਮੇਰ ਪਰਬਤ ਤੇ ਕਦੋਂ ਪਹੁੰਚਾਂਗੇ? ਤਾਂ ਮਹਾਰਾਜ ਕਹਿੰਦੇ ਵੀ ਅਸੀਂ ਚੱਲਾਂਗੇ ਜ਼ਰੂਰ, ਪਰ ਜਿਹੜੇ ਇਹ ਸਿੱਧ ਨੇ ਨਾ ਇਹਨਾਂ ਦਾ ਹੰਕਾਰ ਦੂਰ ਕਰਨਾ ਹੈ, ਇਸ ਕਰਕੇ ਹੌਲੀ ਹੌਲੀ ਅਸੀਂ ਚੱਲਾਂਗੇ। ਇਹਨਾਂ ਸਿੱਧਾਂ ਦਾ ਹੰਕਾਰ ਮਾਨ ਦੂਰ ਕਰਨ ਵਾਸਤੇ ਇਹ ਇੱਕ ਇੱਕ ਜਣਾ ਆਏਗਾ, ਇਹਨਾਂ ਦਾ ਹੰਕਾਰ ਦੂਰ ਕਰਕੇ ਸਾਨੂੰ ਕੀ ਹੈ, ਅਸੀਂ ਆਰਾਮ ਦੇ ਨਾਲ ਜਾਵਾਂਗੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਛੇਤੀ ਚੱਲੀਏ, ਤੇ ਮਹਾਰਾਜ ਕਹਿੰਦੇ ਵੀ ਹਜੇ ਇਹਨਾਂ ਦਾ ਹੰਕਾਰ ਦੂਰ ਕਰਨਾ ਹੈ, ਇਸ ਕਰਕੇ ਹੌਲੀ ਹੌਲੀ ਚੱਲ ਰਹੇ ਹਾਂ।
ਆਵਤ ਹੈ ਜਿਨ ਕੇ ਬੋ ਮਾਨਾ।
ਜਿਹੜੇ ਸਿੱਧਾਂ ਦੇ ਮਨ ਵਿੱਚ ਬੜਾ ਹੰਕਾਰ ਹੈ ਇਹਨਾਂ ਸਿੱਧਾਂ ਦਾ ਹੰਕਾਰ ਦੂਰ ਕਰਨਾ ਪੈਣਾ ਹੈ।
ਕਬਿਤ ਆਇਓ ਹੈ ਹਨੀਫਾ ਆਵ ਲੋਕਤ ਹੀ ਬੋਲਿਓ ਬੈਨ।
ਤਾਂ ਜਦੋਂ ਕਨੀਫਾ ਤਾਂ ਚਲਾ ਗਿਆ ਗੋਰਖਨਾਥ ਕੋਲ, ਤਾਂ ਗੋਰਖਨਾਥ ਦਾ ਇੱਕ ਹੋਰ ਚੇਲਾ ਸੀ ਹਨੀਫਾ, ਉਹ ਵੀ ਦੌੜਿਆ ਦੌੜਿਆ ਗੁਰੂ ਮਹਾਰਾਜ ਜੀ ਨਾਲ ਬਚਨ ਵਾਦ ਵਿਵਾਦ ਕਰਨ ਵਾਸਤੇ ਆਇਆ। ਤੇ ਜਦੋਂ ਹਨੀਫਾ ਦੌੜਿਆ ਦੌੜਿਆ ਆ ਰਿਹਾ ਸੀ,
ਬਾਲੇ ਹੈ ਆਦੇਸ਼ ਸੁਨ ਸ਼੍ਰੀ ਗੁਰ ਪੰਥ ਹੈ।
ਬੜਾ ਦੌੜਿਆ ਦੌੜਿਆ ਗੁਰੂ ਮਹਾਰਾਜ ਜੀ ਨੂੰ ਸਾਹਮਣੇ ਆਉਂਦਿਆਂ ਸਾਰ ਕਹਿਣ ਲੱਗਾ, ਬਾਲੇ ਤੈਨੂੰ ਆਦੇਸ਼ ਹੈ, ਆਦੇਸ਼ ਹੈ, ਆਦੇਸ਼ ਹੈ। ਬੜੀ ਜ਼ੋਰ ਦੀ ਬੜੇ ਆਵਾਜ਼ ਦੇ ਵਿੱਚ ਗਰਜ ਕੇ ਇਸ ਤਰ੍ਹਾਂ ਕਹਿਣ ਲੱਗਾ। ਤਾਂ ਗੁਰੂ ਮਹਾਰਾਜ ਜੀ ਅੱਗੋਂ ਬੋਲੇ,
ਆਦੇਸ਼ ਏਕ ਅੰਕਾਰ ਕੋ ਹਨੀਫਾ ਆਓ ਬੈਸ ਬਿਸਮਾਇਓ।
ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਉਹ ਹਨੀਫਾ ਜੀ ਆਦੇਸ਼ ਏਕ ਅੰਕਾਰ ਦਾ ਹੈ, ਉਸ ਏਕ ਅੰਕਾਰ ਓਅੰਕਾਰ ਸਰੂਪ ਦਾ ਸਾਰਾ ਕੁਝ ਹੈ, ਆਓ ਹਨੀਫਾ ਜੀ ਬੈਸੋ ਇੱਥੇ ਬੈਠੋ। ਹਜੇ ਉਹ ਵੇਖ ਕੇ ਬੜਾ ਹੈਰਾਨ ਰਹਿ ਗਿਆ ਤੇ ਸਤਿਗੁਰੂ ਮਹਾਰਾਜ ਜੀ ਉਹ ਦੌੜਦਾ ਹਜੇ ਆ ਹੀ ਰਿਹਾ ਸੀ, ਉਹਨੇ ਆਪਣਾ ਨਾਮ ਨਹੀਂ ਦੱਸਿਆ ਸੀ। ਗੁਰੂ ਮਹਾਰਾਜ ਕਹਿੰਦੇ ਆਓ ਹਨੀਫਾ ਜੀ ਇੱਥੇ ਬੈਠਣਾ ਕਰੋ।
ਬਿਸਮਾਦਿਓ ਸੁਨ ਸੋ ਗੱਟੀ ਮਨ ਮੈਂ ਗਿਣਤ ਹੈ।
ਬੜਾ ਹੈਰਾਨ ਹੋਇਆ ਆਪਣੇ ਮਨ ਦਾ, ਜਿਵੇਂ ਸਿੱਧਾਂ ਕੋਲ ਆਪਣੀਆਂ ਸਿੱਧੀਆਂ ਹੁੰਦੀਆਂ ਨੇ, ਸਿੱਧੀ ਨਾਲ ਬੜਾ ਹਿਸਾਬ ਲਾਇਆ ਵੀ ਇਹ ਮੇਰੇ ਬਾਰੇ ਕਿਵੇਂ ਜਾਣਦੇ ਨੇ। ਬੜਾ ਸੋਚਦਾ, ਬੜੀਆਂ ਗਿਣਤੀਆਂ ਗਿਣਦਾ, ਆਪਣਾ ਹਿਸਾਬ ਲਾਉਂਦਾ, ਪਰ ਇਹਨੂੰ ਹਿਸਾਬ ਨਹੀਂ ਪੈਂਦਾ ਵੀ ਇਹ ਪਾਤਸ਼ਾਹ ਕਿੰਨੇ ਵੱਡੇ ਨੇ। ਗੁਰੂ ਮਹਾਰਾਜ ਜੀ ਮੇਰਾ ਨਾਮ ਕਿਵੇਂ ਜਾਣ ਗਏ? ਆਉਂਦਿਆਂ ਸਾਰ ਮੈਨੂੰ ਹਨੀਫਾ ਕਹਿ ਕੇ ਬਿਠਾਇਆ, ਕਹਿੰਦੇ ਬੈਠ। ਇੰਨਾ ਨੀ ਪਤਾ ਲੱਗਦਾ ਵੀ ਇਹ ਮੇਰਾ ਨਾਮ ਕਿਵੇਂ ਜਾਣ ਰਹੇ ਨੇ।
ਬੂਜਤ ਪਾ ਪੂਰਬ ਹੀ ਮੇਲ ਮੇਰੋ ਤੇਰੋ ਭਾਇਓ।
ਕਹਿਣ ਲੱਗਾ ਪਹਿਲਾਂ ਤਾਂ ਨਾਂ ਤੁਹਾਡਾ ਤੇ ਮੇਰਾ ਅੱਜ ਤੱਕ ਕਦੇ ਮੇਲ ਨੀ ਹੋਇਆ, ਨਾ ਮੈਂ ਤੁਹਾਨੂੰ ਦੇਖਿਆ ਨਾ ਤੁਸੀਂ ਮੈਨੂੰ, ਪਰ ਇਹ ਗੱਲ ਦੱਸਣਾ ਕਰੋ ਅੱਜ ਤੱਕ ਅਸੀਂ ਮਿਲੇ ਹਾਂ ਕਿ ਨਹੀਂ ਮਿਲੇ?
ਨਾਮ ਜੋ ਹਨੀਫਾ ਆਗੇ ਕੈਸੇ ਕਹਿ ਜਨਤ ਹੈ।
ਜੇ ਆਪਾਂ ਮਿਲੇ ਨਹੀਂ, ਮੈਂ ਤਾਂ ਤੁਹਾਨੂੰ ਜਾਣਦਾ ਨਹੀਂ, ਪਰ ਕਿਰਪਾ ਕਰਕੇ ਦੱਸੋ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ? ਤੁਸੀਂ ਮੇਰਾ ਨਾਮ ਆਉਂਦਿਆਂ ਸਾਰ ਲਿਆ, ਪਰ ਇਹ ਗੱਲ ਦਾ ਪਤਾ ਨਹੀਂ ਲੱਗ ਰਿਹਾ, ਮੈਂ ਤਾਂ ਮਿਲਿਆ ਨਹੀਂ, ਤੇ ਤੁਸੀਂ ਦੱਸੋ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ?
ਕਾਹੂ ਨੇ ਬਤਾਇਓ ਕਿਦੂ ਤੀਨ ਕਾਲ ਗਿਆਤਾ ਤੋ ਮੈਂ।
ਤੁਹਾਨੂੰ ਦੱਸਿਆ ਕਿਸੇ ਨੇ ਜਾਂ ਕਿਸੇ ਜੋਗੀ ਨੇ ਦੱਸਿਆ ਮੇਰੇ ਨਾਮ ਬਾਰੇ? ਜਾਂ ਫਿਰ ਤੁਸੀਂ ਤਿੰਨਾਂ ਕਾਲਾਂ ਦੇ ਗਿਆਤਾ ਹੋ? ਦੱਸਣਾ ਕਰੋ ਵੀ ਤਿੰਨਾਂ ਕਾਲਾਂ ਬਾਰੇ ਕੀ ਕੁਝ ਜਾਣਦੇ ਹੋ?
ਪਾਇਓ ਹੈ ਸੰਦੇਹ ਮੇਰੇ ਕਯੋ ਸੋ ਬਨਤ ਹੈ।
ਮੇਰੇ ਮਨ ਵਿੱਚ ਸ਼ੰਕਾ ਹੈ, ਤੁਸੀਂ ਦੱਸੋ ਵੀ ਤੁਸੀਂ ਮੇਰੇ ਬਾਰੇ ਜਾਣਦੇ ਕਿਵੇਂ ਹੋ? ਤੁਸੀਂ ਤਿੰਨਾਂ ਸਮੇਂ ਦੇ ਗਿਆਤਾ ਹੋ, ਜਾਣਕਾਰ ਹੋ ਬੰਦੇ ਦੇ ਬਾਰੇ, ਤੁਸੀਂ ਭਵਿੱਖ ਬਾਰੇ, ਭੂਤਕਾਲ ਬਾਰੇ, ਵਰਤਮਾਨ ਬਾਰੇ ਸਾਰਾ ਕੁਝ ਜਾਣਦੇ ਹੋ? ਜੇ ਤੁਸੀਂ ਮੇਰੇ ਬਾਰੇ ਜਾਣਦੇ ਹੋ ਤਾਂ ਦੱਸਣਾ ਕਰੋ।
ਦੋਹਰਾ ਸ਼੍ਰੀ ਗੁਰ ਬੋਲੇ ਬਚਨ ਪੁਨ ਸੁਨੋ ਆਪਣੀ ਬਾਤ।
ਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨੀਫਾ ਨੂੰ ਕਹਿਣ ਲੱਗੇ ਵੀ ਦੇਖੋ ਹਨੀਫਾ ਜੀ, ਹੁਣ ਧਿਆਨ ਦੇ ਨਾਲ ਆਪਣਾ ਸਾਰਾ ਚਿੱਠਾ ਸੁਣਨਾ ਕਰੋ। ਹੁਣ ਸੁਣੋ ਵੀ ਤੁਹਾਡਾ ਪੂਰਾ ਪਤਾ ਸਾਨੂੰ ਕੀ ਪਤਾ ਤੁਹਾਡੇ ਬਾਰੇ, ਹੁਣ ਤੁਹਾਨੂੰ ਤੁਹਾਡੀਆਂ ਸਾਰੀਆਂ ਗੱਲਾਂ ਦੱਸਦੇ ਹਾਂ।
ਕੰਕ ਕਰਨ ਤਵ ਪਿਤਾ ਕੋ ਨਾਮ ਹੋਤੋ ਬਖਿਆਤ।
ਜਿਹੜਾ ਤੁਹਾਡਾ ਪਿਤਾ ਸੀ ਉਹਦਾ ਨਾਮ ਕਣੰਕਰ ਸੀ, ਤੁਹਾਡੇ ਪਿਤਾ ਦਾ ਨਾਮ ਕਣੰਕਰ ਤੇ ਤੂੰ ਕਣੰਕਰ ਦਾ ਪੁੱਤਰ ਹਨੀਫਾ ਹੈ।
ਨਗਰ ਸੀਲਪੁਰ ਕੇ ਵਿਖੇ ਕਰਤੇ ਰਾਜ ਵਿਸਾਲ।
ਤੇਰਾ ਪਿਤਾ ਕਣੰਕਰ ਸੀਲਪੁਰ ਨਗਰ ਦਾ ਰਾਜਾ ਸੀ, ਤੇ ਸੀਲਪੁਰ ਨਗਰ ਦੇ ਵਿੱਚ ਤੇਰਾ ਪਿਤਾ ਰਾਜ ਕਰਦਾ ਸੀ ਬੜੇ ਸੁੱਖ ਦੇ ਨਾਲ।
ਬੀਤੀ ਔਦ ਤਵ ਪਿਤਾ ਕੀ ਪਰਿਓ ਕਾਲ ਕੇ ਜਾਲ।
ਇਹ ਹਨੀਫਾ ਜੀ, ਤੁਹਾਡੇ ਪਿਤਾ ਦੀ ਔਦ ਖਤਮ ਹੋ ਗਈ, ਉਮਰ ਬੀਤ ਗਈ, ਕਾਲ ਆ ਗਿਆ, ਤੁਹਾਡੇ ਪਿਤਾ ਜੀ ਇਹ ਸਰੀਰ ਛੱਡ ਕੇ ਚਲੇ ਗਏ।
ਕਬਿਤ ਬਾਰਕ ਸਪਤ ਦਸ ਬੈਸ ਹੁਤੀ ਤੇਰੀ ਤਬ ਤਾਂ ਕੇ।
ਜਦੋਂ ਤੇਰਾ ਪਿਤਾ ਚੜ੍ਹਾਈ ਕੀਤਾ ਇਹ ਸੰਸਾਰ ਤੋਂ, ਤੇਰਾ ਪਿਤਾ ਚਲਾ ਗਿਆ ਸੀ ਰਾਜ ਛੱਡ ਕੇ, ਸੰਸਾਰ ਛੱਡ ਕੇ ਸਾਰਾ ਕੁਝ, ਉਸ ਵਕਤ ਤੂੰ ਰਾਜੇ ਦਾ ਇਕੱਲਾ ਪੁੱਤਰ ਸੀਗਾ ਤੇ ਤੇਰੀ ਉਮਰ ਸੀ 17 ਸਾਲ ਦੀ। 17 ਸਾਲ ਤੇਰੀ ਉਮਰ ਸੀ ਤੇ ਤੇਰਾ ਪਿਤਾ ਚੜ੍ਹਾਈ ਕਰ ਗਿਆ, ਤੈਨੂੰ ਰਾਜਕਾਜ ਬਾਰੇ ਹਜੇ ਪੂਰੀ ਸੁਝ ਨਹੀਂ ਸੀਗੀ, ਤੇ ਤੂੰ ਰਾਜ ਦੇ ਉੱਪਰ ਤੈਨੂੰ ਬਿਠਾ ਦਿੱਤਾ ਗਿਆ।
ਪਾਛੇ ਦੇਸ਼ ਰਾਜ ਕੋਸ਼ ਸਭ ਲਿਓ ਹੈ।
ਪਿੱਛੇ ਜੋ ਕੁਝ ਵੀ ਸੀਗਾ ਉਹ ਸਾਰੇ ਤੇਰੇ ਅਧੀਨ ਹੋ ਗਿਆ, ਸਾਰੇ ਮੰਤਰੀ, ਸਾਰਾ ਆਸ ਪਾਸ ਦਾ ਰਾਜਕਾਜ ਤੇਰੇ ਅਧੀਨ ਬਸ ਗਿਆ।
ਇੱਕ ਦਿਨ ਮਾਏ ਤੈ ਆਰੂੜ ਭਇਓ ਬਾਜ ਪਰ।
ਤੇ ਇੱਕ ਦਿਨ ਤੂੰ ਰਾਜਾ ਸੀ ਤੇ ਰਾਜੇ ਅਕਸਰ ਕਰਕੇ ਸ਼ਿਕਾਰ ਦੀ ਬਿਰਤੀ ਰੱਖਿਆ ਕਰਦੇ, ਇੱਕ ਦਿਨ ਤੂੰ ਘੋੜੇ ਤੇ ਚੜ ਕੇ
ਮਨ ਕੇ ਹੁਲਾਸ ਸੋ ਅਖੇਰ ਬ੍ਰਿਤ ਗਯੋ ਹੈ।
ਮਨ ਦੇ ਹੁਲਾਸ ਪੂਰਨ ਕਰਨ ਵਾਸਤੇ, ਮਨ ਦੀਆਂ ਇੱਛਾ, ਮਨ ਦੇ ਸ਼ੌਂਕ, ਇਹਦੇ ਰਾਜੇ ਨੂੰ ਕਿਸੇ ਸ਼ਿਕਾਰ ਦੀ ਕੀ ਲੋੜ ਹੈ? ਰਾਜਾ ਜੇ ਮਾਸ ਖਾਣਾ ਹੈ ਤੇ ਆਪਣੇ ਸਿਪਾਹੀਆਂ ਨੂੰ ਕਹਿ ਕੇ ਵੀ ਮਾਸ ਖਾ ਸਕਦਾ। ਜੇ ਰਾਜੇ ਦੀ ਮਾਸ ਖਾਣ ਦੀ ਇੱਛਾ ਹੋਵੇ ਤੇ ਸਿਪਾਹੀਆਂ ਨੂੰ ਵੀ ਕਹਿ ਸਕਦਾ ਹੈ, ਪਰ ਕੇਵਲ ਮਨ ਦੇ ਉਲਾਸ ਵਾਸਤੇ, ਮਨ ਦੀਆਂ ਇੱਛਾ ਪੂਰੀ ਕਰਨ ਵਾਸਤੇ ਜੰਗਲ ਵਿੱਚ ਤੂੰ ਘੋੜੇ ਤੇ ਚੜ੍ਹ ਕੇ ਸ਼ਿਕਾਰ ਖੇਡਣ ਗਿਆ ਸੀ।
ਬਨ ਮੈਂ ਵਿਚਰ ਬਹੁ ਜੀਵਨ ਕੋ ਘੇਰ ਕਰ,
ਬਹੁਤ ਸਾਰੇ ਜੀਵਾਂ ਨੂੰ ਘੇਰ ਕੇ ਜੰਗਲ ਦੇ ਵਿੱਚ।
ਸ਼ੁਕਰ ਬੇਹੰਗ ਮ੍ਰਿਗ ਕਾਤ ਤੈਨ ਕਿਉ ਹੈ,
ਵੱਡੇ ਬਹੁਤ ਸੋਹਣੇ ਸੋਹਣੇ ਬੜੀ ਪ੍ਰਕਾਰਾਂ ਜਾਤੀਆਂ ਦੇ ਸੂਰ, ਬਹੁਤ ਸਾਰੇ ਪੰਛੀ ਬਾਜ ਆਦਿ ਬੜੀਆਂ ਤਰ੍ਹਾਂ ਦੀਆਂ, ਜਿੰਨੇ ਵੀ ਸ਼ਿਕਾਰੀ ਜੀਵ ਬਹੁਤ ਕੁਝ ਸ਼ਿਕਾਰ ਕੀਤਾ ਤੂੰ।
ਹਟਿਓ ਜਬ ਧਾਮ ਔਰ ਗੋਰਖ ਮਿਲਾਪ ਕੀਨੋ,
ਸ਼ਿਕਾਰ ਕਰਕੇ ਆਪਣੇ ਮਨ ਦੀਆਂ ਇੱਛਾ ਪੂਰੀ ਕਰਕੇ ਬੜਾ ਖੁਸ਼ ਹੁੰਦਿਆਂ ਹੋਇਆ ਘੋੜੇ ਤੇ ਚੜਿਆ ਸੀ, ਤੇ ਜਦੋਂ ਘਰ ਵੱਲ ਵਾਪਸ ਆ ਰਿਹਾ ਸੀ ਸ਼ਿਕਾਰ ਖੇਡ ਕੇ, ਤਾਂ ਤੇਰਾ ਮਿਲਾਪ ਗੋਰਖਨਾਥ ਦੇ ਨਾਲ ਹੋਇਆ। ਤੈਨੂੰ ਗੋਰਖਨਾਥ ਜਦੋਂ ਮਿਲਿਆ ਸੀ,
ਹਨੇ ਜੀਵ ਦੇਖ ਤਿੰਨ ਬਚਨ ਸੁਣਾਇਓ ਹੈ,
ਗੋਰਖਨਾਥ ਨੇ ਦੇਖਿਆ ਵੀ ਤੂੰ ਬਹੁਤ ਸਾਰੇ ਜੀਵ ਮਾਰੇ ਹੋਏ ਨੇ, ਆਪਣੇ ਨਾਲ ਜੀਵ ਕਈ ਫੜੀ ਫਿਰਦਾ ਸੀ, ਕਈਆਂ ਦਾ ਮਾਸ ਸੀ, ਤੇ ਗੋਰਖਨਾਥ ਨੇ ਇਹ ਦੇਖ ਕੇ ਤੇਰੇ ਮਾਣ ਨੂੰ ਤੋੜਨ ਵਾਸਤੇ, ਤੇਰੇ ਇਸ ਸੁਭਾਅ ਨੂੰ ਵੇਖ ਕੇ, ਛਤਰੀ ਬਿਰਤੀ ਨੂੰ ਦੇਖ ਕੇ ਤੈਨੂੰ ਇਹ ਬਚਨ ਕੀਤੇ ਸੀ ਗੋਰਖਨਾਥ ਨੇ।
ਸਵਈਆ ਹੈ ਮਨ ਤੇਰੋ ਬਹੀਨ ਦਇਆ,
ਤਾਂ ਗੋਰਖਨਾਥ ਨੇ ਤੈਨੂੰ ਕਿਹਾ ਸੀ ਹਨੀਫਾ ਜੀ, ਗੋਰਖਨਾਥ ਕਹਿੰਦਾ ਸੀ ਵੀ ਤੇਰਾ ਮਨ ਦਇਆ ਤੋਂ ਬਹੀਨ ਹੈ, ਤੇਰੇ ਮਨ ਚ ਦਇਆ ਨਹੀਂ। ਉਹਨੇ ਦੇਖਿਆ ਵੀ ਇੰਨੇ ਜੀਵ ਮਾਰੇ, ਤਾਂ ਤੈਨੂੰ ਕਿਹਾ ਵੀ ਤੂੰ ਦਇਆ ਤੋਂ ਰਹਿਤ ਹੈ, ਤੂੰ ਬੜੀ ਫੁਖਾਰ ਬਿਰਤੀ ਵਾਲਾ ਹੈ।
ਬਨ ਜੀਵ ਹਨੇ ਰਸ ਨਾਹਿਤ ਸਾਧੂ,
ਆਪਣੀ ਰਸਨਾ ਦੇ ਸਵਾਦ ਪੂਰਨ ਕਰਨ ਵਾਸਤੇ, ਆਪਣੇ ਮਨ ਦੇ ਸਵਾਦ, ਆਪਣੀ ਰਸਨਾ ਦੇ ਸਵਾਦ, ਕਿਉਂਕਿ ਰਸਨਾ ਦਾ ਵੀ ਸਵਾਦ ਹੈ ਤੇ ਮਨ ਦਾ ਵੀ ਸਵਾਦ ਹੈ, ਤੇ ਆਪਣੇ ਮਨ ਤੇ ਰਸਨਾ ਦਾ ਸਵਾਦ ਪੂਰਾ ਕਰਨ ਵਾਸਤੇ ਇੰਨੇ ਸਾਰੇ ਜੀਵ ਮਾਰ ਦਿੱਤੇ, ਕਿਸੇ ਉੱਪਰ ਦਇਆ ਨਹੀਂ ਆਈ, ਰਾਜਾ ਹੋ ਕੇ ਤੂੰ ਦਇਆ ਨਾ ਕੀਤੀ। ਇਹ ਦੇਖ ਕੇ ਜਦੋਂ ਬਚਨ, ਇਹੋ ਜਿਹੇ ਬਚਨ ਜਦੋਂ ਗੋਰਖਨਾਥ ਨੇ ਤੈਨੂੰ ਕਹੇ,
ਤੈਸੇ ਹਨ ਤੁਮਰੇ ਤਨ ਕੋ ਏ,
ਤਾਂ ਗੋਰਖਨਾਥ ਕਹਿਣ ਲੱਗਾ ਵੀ ਤੂੰ ਜਿਵੇਂ ਇਹਨਾਂ ਜੀਵਾਂ ਨੂੰ ਮਾਰਿਆ ਹੈ ਨਾ, ਅਗਲੇ ਜਨਮ ਦੇ ਵਿੱਚ ਤੈਨੂੰ ਇਹੋ ਜਿਹਾ ਬਣਨਾ ਪਵੇਗਾ, ਤੇ ਜਿਹੜੇ ਇਹਨਾਂ ਨੂੰ ਮਾਰਿਆ ਇਹ ਮਨੁੱਖ ਬਣ ਕੇ ਤੈਨੂੰ ਮਾਰਨਗੇ, ਇੱਕ ਇੱਕ ਬੰਦਿਆਂ ਨੂੰ, ਜਿਹੜਾ ਤੂੰ ਇੱਕ ਪੰਛੀ ਨੂੰ ਮਾਰਿਆ ਉਹ ਪੰਛੀ ਮਨੁੱਖ ਬਣੇਗਾ ਤੇ ਤੂੰ ਪੰਛੀ ਬਣੇਗਾ, ਉਹਦੇ ਤੋਂ ਮਰੇਗਾ। ਫਿਰ ਜਿਹੜਾ ਸ਼ੂਕਰ ਮਾਰਿਆ, ਸੂਰ ਮਾਰਿਆ, ਉਹ ਬੰਦਾ ਬਣੇਗਾ, ਤੂੰ ਸੂਰ ਬਣੇਗਾ। ਭਾਵ ਇੱਕ ਇੱਕ ਜਾਤੀਆਂ ਵਿੱਚ ਵਾਰ ਵਾਰ ਤੈਨੂੰ ਕਰਮ ਧਾਰਨੇ ਪੈਣੇ ਨੇ, ਸਰੀਰ ਧਾਰੇਗਾ, ਇੰਨੇ ਤਰ੍ਹਾਂ ਦੇ ਪਾਪ ਜਿਵੇਂ ਤੂੰ ਮਾਰਿਆ ਹੈ ਇਹਨਾਂ ਨੂੰ, ਉਸੇ ਤਰ੍ਹਾਂ ਇਹ ਦੁਆਰਾ ਤੈਨੂੰ ਮਾਰਨਗੇ।
ਕਿਉਂ ਨਿਜ ਆਵ ਗਵਾਵਤ ਬਾਦੂ,
ਤੇ ਆਖਿਆ ਵੀ ਤੂੰ ਆਪਣੇ ਸਮੇਂ ਨੂੰ, ਆਪਣੀਆਂ ਗੱਲਾਂ ਬਾਤਾਂ ਨੂੰ, ਆਪਣੇ ਜੀਵਨ ਨੂੰ ਕਿਉਂ ਬਾਅਦ ਵਿੱਚ ਖਤਮ ਕਰ ਰਿਹਾ, ਬਿਨਾਂ ਮਤਲਬ ਤੋਂ ਜੀਵਾਂ ਨੂੰ ਮਾਰ ਕੇ ਫਿਰ ਉਹਨਾਂ ਜੀਵਾਂ ਕੋਲ ਦੁਆਰਾ ਮਰਨਾ ਪਵੇਗਾ। ਇਸੇ ਤਰ੍ਹਾਂ ਕਰਮ ਵਧੇ ਜਾਣਗੇ, ਤੂੰ ਬਿਨਾਂ ਮਤਲਬ ਤੋਂ ਆਪਣੇ ਕਰਮਾਂ ਨੂੰ ਵਧਾ ਰਿਹਾ ਹੈ, ਤੂੰ ਆਪਣੇ ਜੀਵਨ ਨੂੰ ਵਿਵਾਦ ਵਿੱਚ ਖਤਮ ਕਰ ਰਿਹਾ। ਇਸ ਤਰ੍ਹਾਂ ਦੇ ਬਚਨ ਗੋਰਖਨਾਥ ਨੇ ਹਨੀਫਾ ਜੀ ਤੁਹਾਨੂੰ ਉਸ ਸਮੇਂ ਕਹੇ ਸੀ।
ਯੋ ਸੁਨ ਕੈ ਮਨ ਮੈਂ ਗੁਣ ਕਹਿ ਤੋ,
ਸਤਿਗੁਰੂ ਜੀ ਕਹਿੰਦੇ ਵੀ ਗੋਰਖਨਾਥ ਨੇ ਜਦੋਂ ਇਹ ਬਚਨ ਕਹੇ ਤਾਂ ਉਹ ਬਚਨ ਤੇਰੇ ਮਨ ਵਿੱਚ ਖੁੱਭ ਗਏ ਸੀ, ਤਾਂ ਤੂੰ ਉਹਨਾਂ ਬਚਨਾਂ ਨੂੰ ਆਪਣੇ ਮਨ ਵਿੱਚ ਇੰਨਾ ਜਾਣਿਆ, ਤੂੰ ਬਹੁਤ ਸੋਚਿਆ ਵੀ ਇਹ ਗੱਲ ਵਾਕਈ ਸੱਚੀ ਕਹਿ ਰਹੇ ਨੇ, ਤੂੰ ਗੋਰਖਨਾਥ ਦੀ ਗੱਲ ਨੂੰ ਸਮਝ ਕੇ ਮੰਨ ਕੇ,
ਕੀਨ ਬਿਨੈ ਮ੍ਰਿਤ ਪਾ ਡਰ ਯਾਦੂ,
ਤੈਨੂੰ ਮੌਤ ਦਾ ਡਰ ਯਾਦ ਆ ਗਿਆ, ਤੈਨੂੰ ਮੌਤ ਦਾ ਡਰ ਆ ਗਿਆ ਤੇ ਤੂੰ ਗੱਲ ਸਮਝ ਗਿਆ। ਜਦੋਂ ਤੱਕ ਬੰਦੇ ਨੂੰ ਮੌਤ ਦਾ ਡਰ ਨਹੀਂ, ਉਦੋਂ ਤੱਕ ਬੰਦਾ ਕਿਸੇ ਤੋਂ ਨਹੀਂ ਡਰਦਾ। ਜਦੋਂ ਮੌਤ ਦਾ ਸਭ ਜਦੋਂ ਪਤਾ ਲੱਗ ਜਾਵੇ ਨਾ ਵੀ ਕੱਲ ਮੇਰੀ ਮੌਤ ਹੈ, ਤਾਂ ਕੁਦਰਤੀ ਸੁਭਾਵ ਹੈ, ਹੰਕਾਰੀ ਜਿਹੜਾ ਬਹੁਤਾ ਹੰਕਾਰੀ ਹੈ ਉਹ ਤਾਂ ਮੌਤ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ, ਜਿਹੜਾ ਆਮ ਇਨਸਾਨ ਹੈ ਉਹ ਇੰਨਾ ਜ਼ਿਆਦਾ ਉਹ ਹੋ ਜਾਏਗਾ, ਇੰਨਾ ਜ਼ਿਆਦਾ ਉਦਾਸ ਉਚਾਟ ਹੋ ਜਾਵੇਗਾ ਵੀ ਉਹ ਹਰ ਇੱਕ ਨੂੰ ਆਪਣੇ ਦੁਸ਼ਮਣ ਨੂੰ ਵੀ ਮਿੱਤਰ ਕਰਕੇ ਜਾਣੇਗਾ। ਕਹਿੰਦੇ ਵੀ ਤੇਰਾ ਸੁਭਾਅ ਉਸ ਵਕਤ ਜਦੋਂ ਪਤਾ ਲੱਗਿਆ ਵੀ ਮੌਤ ਵਾਲਾ, ਮੌਤ ਆਣੀ ਪਵੇਗੀ, ਬਾਰ ਬਾਰ ਮਰਨਾ ਪਵੇਗਾ, ਸ਼ੂਕਰ ਬਣਨਾ ਪਵੇਗਾ, ਹਿਰਣ ਬਣਨਾ ਪਵੇਗਾ, ਪੰਛੀ ਬਣਨਾ ਪਵੇਗਾ, ਉਹਨਾਂ ਦੇ ਵਿੱਚ ਮੌਤ ਸਹਿਣੀ ਪਵੇਗੀ ਦੁਆਰਾ। ਇਹ ਗੱਲ ਜਾਣ ਕੇ ਤੂੰ ਇਸ ਗੱਲ ਨੂੰ ਸਮਝ ਕੇ ਤੂੰ ਮਨ ਵਿੱਚ ਵਿਚਾਰ ਕਰਕੇ ਗੋਰਖ ਦੇ ਅੱਗੇ ਬੇਨਤੀ ਕਰਕੇ ਇਹ ਗੱਲ ਕਹੀ ਸੀ।
ਗੋਰਖ ਕੇ ਪਦ ਕੋ ਗਏ ਹੈ ਕਹਿਤਾਬ,
ਤੂੰ ਗੋਰਖ ਦੇ ਚਰਨਾਂ ਵਿਖੇ ਆਪਣਾ ਮੱਥਾ ਟੇਕ ਕੇ ਉਹਦੇ ਅੱਗੇ ਬੇਨਤੀਆਂ ਕੀਤੀਆਂ ਸੀ।
ਚਾਹਤ ਪਾਤੇ ਹੈ ਪੂਰ ਪਰ ਸਾਧੂ,
ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੂੰ ਉਸ ਵਕਤ ਜਿਹੜੇ ਬਚਨ ਗੋਰਖ ਦੇ ਨਾਲ ਬਚਨ ਕੀਤੇ ਸੀ ਨਾ, ਉਹ ਸਾਰੇ ਬਚਨ ਗੋਰਖ ਨੇ ਤੈਨੂੰ ਆਪਣਾ ਪ੍ਰਸ਼ਾਦ ਆਪਣੀ ਕਿਰਪਾ ਕਰਕੇ ਆਪਣਾ ਚੇਲਾ ਬਣਾ ਲਿਆ ਸੀ। ਜਦੋਂ ਤੂੰ ਗੋਰਖ ਅੱਗੇ ਬੇਨਤੀਆਂ ਕੀਤੀਆਂ ਤੇਰਾ ਮਨ ਨਿਭ ਗਿਆ ਤੇ ਤੂੰ ਗੋਰਖ ਦਾ ਚੇਲਾ ਬਣ ਗਿਆ।
ਕਬਿਤ ਨਾਥ ਕੀ ਜੇ ਦਾਇਆ ਜੀਵ ਰਹੇ ਥੇਰ ਕਾਇਆ,
ਤੇ ਸਤਿਗੁਰੂ ਜੀ ਕਹਿੰਦੇ ਵੀ ਤੂੰ ਗੋਰਖ ਅੱਗੇ ਇਹ ਬੇਨਤੀਆਂ ਕੀਤਾ ਸੀ, ਇਹ ਬਚਨ ਕੀਤੇ ਸੀ ਕਿ ਹੇ ਗੋਰਖ ਨਾਥ ਜੀ, ਹੇ ਸਵਾਮੀ ਜੀ, ਆਪਣੀ ਦਇਆ ਕਰਨਾ ਕਰੋ, ਕਿਰਪਾ ਕਰਕੇ ਇੰਨੀ ਗੱਲ ਬਖਸ਼ ਦਿਓ।
ਸੁਨ ਗੋਰਖ ਅਲਾਇਆ ਜੇ ਤੂੰ ਜੋਗ ਕੋ ਕਮਾਵਈ,
ਤੂੰ ਆਖਿਆ ਸੀ ਵੀ ਨਾਥ ਜੀ ਦਇਆ ਕਰੋ, ਐਸੀ ਬਚਨ ਦੱਸੋ, ਐਸਾ ਉਪਦੇਸ਼ ਦਵੋ ਵੀ ਜਿਹਦੇ ਨਾਲ ਮੈਨੂੰ ਮੌਤ ਨਾ ਆਵੇ, ਐਸਾ ਬਚਨ ਦੱਸੋ ਜਿਹਦੇ ਨਾਲ ਮੈਨੂੰ ਮਰਨਾ ਨਾ ਪਵੇ, ਮੇਰੀ ਸਰੀਰ ਮੇਰਾ ਕਾਇਆ ਸਦਾ ਵਾਸਤੇ ਸਥਿਰ ਰਵੇ, ਮੈਂ ਸਦਾ ਮਰਾਂ ਨਾ ਅਟਲ ਹੋ ਜਾਂ। ਤਾਂ ਇਹ ਗੱਲ ਸੁਣ ਕੇ ਤੈਨੂੰ ਗੋਰਖਨਾਥ ਨੇ ਇਹ ਆਖਿਆ ਸੀ ਵੀ ਤੂੰ ਜੋਗ ਨੂੰ ਕਮਾਣਾ ਕਰ।
ਮੁੰਡ ਕੋ ਮੁੰਡਿਆ ਨਿਜ ਗੋਤ ਕੋ ਲਜਿਆ,
ਤਾਂ ਗੋਰਖਨਾਥ ਨੇ ਤੈਨੂੰ ਉਪਦੇਸ਼ ਦਿੱਤਾ ਵੀ ਤੂੰ ਜੋਗੀ ਬਣ ਜਾ, ਤੂੰ ਆਪਣੇ ਮੂੰਡ ਆਪਣਾ ਸਿਰ ਬਣਾ ਲੈ। ਪੁਰਾਣੇ ਸਮੇਂ ਜਿਹੜੇ ਰਾਜੇ ਸੀ ਉਹ ਛੱਤਰੀ ਕਦੇ ਕੇਸ ਨਹੀਂ ਕਟਾਇਆ ਕਰਦੇ ਸੀ, ਛੱਤਰੀ ਕਦੇ ਆਪਣਾ ਕੇਸ ਨਹੀਂ ਕਟਾਉਂਦੇ, ਤੇ ਕੇਸ ਉਦੋਂ ਕਟਾਉਂਦੇ ਸੀ ਜਦੋਂ ਕੋਈ ਮਰ ਜਾਂਦਾ ਸੀਗਾ। ਕੇਸ ਕਟਾਉਣ ਦਾ ਮਤਲਬ ਵੀ ਇਹ ਹੈ ਵੀ ਸਾਡੇ ਸਿਰ ਦੀ ਪਰਛਾਈ ਖਤਮ ਹੋ ਗਈ। ਅੱਜ ਕੱਲ੍ਹ ਤਾਂ ਜਿਹਨੂੰ ਵੇਖੋ ਹਰ ਕੋਈ ਕੇਸ ਕਟਾਈ ਜਾਂਦਾ, ਇਹਦਾ ਮਤਲਬ ਇਹ ਹੈ ਵੀ ਸਾਡੇ ਸਿਰ ਦੀ ਪਰਛਾਈ, ਸਾਡੇ ਵੱਡੇ ਮਰ ਗਏ ਤਾਂ ਅਸੀਂ ਇੰਨੇ ਬਿਲਕੁਲ ਨੰਗੇ ਹੋ ਚੁੱਕੇ ਹਾਂ। ਤੇ ਕਹਿੰਦੇ ਵੀ ਗੋਰਖਨਾਥ ਨੂੰ ਆਖਿਆ ਵੀ ਤੂੰ ਆਪਣੇ ਆਪ ਸਾਰਿਆਂ ਵੱਡਿਆਂ ਨੂੰ ਖਤਮ ਕਰ ਦੇ ਵੀ ਮੈਂ ਅਣਜਾਣ ਆ, ਤੇ ਤੂੰ ਆਪਣੇ ਮੁੰਡਨ ਆਪਣਾ ਸਿਰ ਮਨਾ ਲੈ, ਆਪਣਾ ਸਿਰ ਮਨਾ ਲੈ ਤੇ ਰਾਜਿਆ ਤੂੰ ਛੱਤਰੀ ਹੈ ਰਾਜਾ, ਆਪਣਾ ਸਿਰ ਮਨਾ ਕੇ ਜੋਗ ਕਮਾ, ਤੇ ਆਪਣੇ ਮਨ ਦੇ ਵਿੱਚ ਇਹ ਗੱਲ ਜਾਣ ਲੈ।
ਤਉ ਥੇਰ ਪਦ ਪਏ ਨਾ ਤੋ ਦੇਹ ਬਿਨ ਸਾਵਈ,
ਤਾਂ ਤੇਰੀ ਤੇ ਪੱਕੀ ਰਵੇ ਰਹਿ ਸਕਦੀ ਹੈ ਜੇ ਤੂੰ ਆਪਣਾ ਸਿਰ ਮਨਾ ਲਵੇਂ, ਆਪਣੀ ਗੋਤ ਭੁੱਲ ਜਾਵੇਂ, ਆਪਣੀ ਜਾਤ ਗੋਤ ਨੂੰ ਪਰਾਂ ਕਰਕੇ ਵੀ ਮੈਂ ਕੁਝ ਹਾਂ ਇਹ ਚੀਜ਼ ਨੂੰ ਛੱਡ ਕੇ, ਆਪਣੀ ਹੰਗਤਾ ਨੂੰ ਛੱਡ ਕੇ ਸਿਰ ਮਨਾ ਕੇ ਕੰਨਾਂ ਚ ਮੁੰਦਰਾ ਪਾ ਲੈ ਤੇ ਜੋਗੀ ਬਣ ਜਾ, ਇਹਦੇ ਨਾਲ ਤੇਰੀ ਕਾਇਆ ਸਦਾ ਵਾਸਤੇ ਸਿਰ ਰਹਿ ਸਕਦੀ ਹੈ, ਨਹੀਂ ਤਾਂ ਤੂੰ ਮਰ ਸਕਦਾ ਹੈ।
ਸੁਨੇ ਬੈਨ ਐਸ ਸੀਸ ਪਾਗ ਤਾਰ ਬੈਸ ਕਯੋ,
ਤਾਂ ਤੂੰ ਉਸ ਵਕਤ ਬਚਨ ਸੁਣ ਕੇ ਗੋਰਖਨਾਥ ਦੇ ਚਰਨਾਂ ਤੇ ਮੱਥਾ ਟੇਕ ਕੇ ਇਹ ਗੱਲ ਕਹੀ ਸੀ।
ਮੁੰਡੀਏ ਜੀ ਮੁੰਡ ਜਾਂ ਤੇ ਥੇਰ ਪਦ ਪਾਵਈ,
ਹਨੀਫਾ ਜੀ ਤੂੰ ਗੋਰਖਨਾਥ ਨੂੰ ਕਿਹਾ ਸੀ ਤੁਸੀਂ ਵੀ ਮੇਰਾ ਸਿਰ ਮੁੰਡ ਦਿਓ ਤਾਂ ਕਿ ਮੇਰੀ ਕਾਇਆ ਸਿਰ ਰਹਿ ਸਕੇ, ਤੂੰ ਆਪਣੀ ਕਾਇਆ ਨੂੰ ਆਪਣੇ ਸਰੀਰ ਜੀਵਨ ਕਾਲ ਵਾਸਤੇ ਆਪਣਾ ਸਿਰ ਮਨਾ ਲਿੱਤਾ ਸੀ।
ਗੋਰਖ ਨੇ ਕਾਨ ਪਾਰ ਮੁੰਡਿਓ ਹੈ ਸਵਾਰ ਤੋਪੋ,
ਤਾਂ ਗੋਰਖ ਨੇ ਤੈਨੂੰ ਮੁੰਦਰਾ ਪਾ ਕੇ ਤੇਰਾ ਸਵਾਰ ਕੇ ਤੈਨੂੰ ਗੋਰਖ ਜੋਗੀ ਬਣਾਇਆ ਸੀ।
ਤਬੂ ਕੋ ਪਯੋ ਸਿੱਧ ਪਸਮ ਲਗਾਵਈ,
ਉਸ ਸਮੇਂ ਤੂੰ ਜੋਗੀ ਬਣ ਗਿਆ ਤੇ ਆਪਣੇ ਸਰੀਰ ਤੇ ਭਸਮ ਲਾ ਕੇ ਜੋਗੀ ਗੋਰਖਨਾਥ ਦਾ ਚੇਲਾ ਕਵਾਣ ਲੱਗ ਪਿਆ।
ਸੋਰਠਾ ਸੁਨ ਕਰ ਬਿਸਮੈ ਹੋਏ, ਪਤੇ ਪਤਾਏ ਸਰਬ ਜਬ,
ਗੁਰੂ ਮਹਾਰਾਜ ਜੀ ਦੇ ਇਹ ਬਚਨ ਸੁਣ ਕੇ ਜਿਹੜਾ ਹਨੀਫਾ ਸੀ ਬੜਾ ਹੈਰਾਨ ਹੋਇਆ ਵੀ ਗੁਰੂ ਮਹਾਰਾਜ ਜੀ ਨੇ ਸਾਰਾ ਪਤਾ ਮੇਰੀ ਇੱਕ ਇੱਕ ਗੱਲ ਦੱਸ ਦਿੱਤੀ ਹੈ। ਇਹ ਜਾਣ ਕੇ ਬੜਾ ਹੈਰਾਨ ਹੋ ਰਿਹਾ ਸੀ।
ਭਰਮ ਹਿਰਦੇ ਤੇ ਖੋਏ ਜਾਣੇ ਸ਼੍ਰੀ ਅਵਤਾਰ ਹਰ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਅਕਾਲ ਪੁਰਖ ਦਾ ਅਵਤਾਰ ਜਾਣ ਲਿਆ ਤੇ ਮਨ ਦੇ ਭਰਮ, ਇਸ ਹਨੀਫੇ ਦੇ ਵੀ ਮਨ ਦੇ ਭਰਮ ਦੂਰ ਹੋ ਗਏ। ਸੋ ਸਤਿਗੁਰੂ ਮਹਾਰਾਜ ਜੀ ਨੇ ਕਨੀਫੇ ਦਾ ਵੀ ਮਨ ਦਾ ਭਰਮ ਦੂਰ ਕੀਤਾ, ਹਨੀਫੇ ਨੂੰ ਵੀ ਤਾਰਿਆ, ਹੋਰ ਕਈ ਜਿਹੜੇ ਸਿੱਧ ਅੱਗੇ ਆਉਣਗੇ ਉਹਨਾਂ ਨੂੰ ਵੀ ਗੁਰੂ ਮਹਾਰਾਜ ਜੀ ਉਪਦੇਸ਼ ਦੇਣਗੇ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੁਰੂ ਮਹਾਰਾਜ।